गुरु नानक पद बंदन पद बंदन स्मरो गुर अमरदास हृदय त्यावो हृदय नित श्री गुरु रामदास गुण गुरु अर्जन बिगनन के बिगनन हर मत पर काशक श्री हर कर जोरी नमो श्री हर कृष्ण मनाओ तेग बहादुर
परम कृपाला
वाहिगुरु परम
कृपाला
श्री गुरु गोविंद
सिंह बिसाला
तरों तरा पर
पुन पुन सीसा जी
पुन पुन सी
बंदा बार बार जगदीसा
एकंकार सतगुरु ते प्रसाद सच होए वाहे गुरु जी की फतेह विघ्न विनाशन
सोए
वाहे गुरु जी की फतेह
विघ्न विनाशन
सोए
कबित श्री गुरु बखानी कुछ नहीं नैरीत ठानी आदों ते चली आए बिदत जगत है पाए गुरु नानक सपुत्र दोए महामत सेवा न लगे लीन सेवा जो लगत है
वाहिगुरु जी का खालसा वाहिगुरु जी की फतेह। परम सत्कार योग गुरु का खास रूप गुरु प्यार च परोती हुई गुरु रंग चरंगी हुई गुरु खालसा सात संगत दीन दुनिया दे मालक सर्वसांझी वालता दे सांझे रहबर दसहों पातशाहों दे आत्मक स्वरूप जागदी जोत तन तन गुरदेव जिस संग हर जपे गुर कृपाल जप पए ता अवगुण सब छपे ऐसे सतगुरु श्री गुरु ग्रंथ साहिब जी महाराज गुरुदेव जी दे पवित्र पावन चरणा कमलां च संध्या समय दे दवाना च एकत्र होके हाजरियां भर के सतगुरु जी दा पावन इतिहास गुरु घर दी कथा बहुत ही अदब सत्कार श्रद्धा नाल आप जी सरवण कर रहे पंडित दा पाज जिस वेले उगड़ के सामने आया सतगुरु जी इस पंडित नूं कहिंदे पंडित जी जिहड़ियां गल्लां तुसीं इत्थे सानूं दसियां ने असीं बाबा पृथ्वी चंद जी नूं बुलाउंदे हां उहनां दे मूंह ते भी दसोगे। कहिण लगा जी मैं एक एक गल जो होई है बाबा पृथ्वी चंद दे मूंह ते भी कहिण नूं तैयार। सतगुरां ने एक कोठे विच इहनूं आख्या कि अंदर बैठ जा जदों लोड होवेगी तेनूं बुला लवांगे। इधर सुनेहा भेज के बाबा पृथ्वी चंद जी नूं अपने कोल बुला लिया ਸਤਿਗੁਰਾਂ ਨੇ ਬੜਾ ਸਤਿਕਾਰ ਦੇ ਕੇ ਪ੍ਰਿਥੀ ਚੰਦ ਨੂੰ ਬਿਠਾਇਆ ਤੇ ਬਿਠਾ ਕੇ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਪ੍ਰਿਥੀ ਚੰਦ ਜੀ, ਬਾਬਾ ਜੀ ਤੁਸੀਂ ਸਾਡੇ ਵੱਡੇ ਭਰਾ ਹੋ ਤੇ ਵੱਡਾ ਭਰਾ ਪਿਓ ਦੇ ਬਰਾਬਰ ਹੁੰਦਾ, ਪਿਤਾ ਦੇ ਬਰਾਬਰ ਹੁੰਦਾ, ਛੋਟੇ ਭਰਾ ਪੁੱਤਰਾਂ ਦੇ ਤੁੱਲ ਹੁੰਦੇ ਹਨ। ਅਸੀਂ ਕਦੇ ਤੁਹਾਡੇ ਪ੍ਰਤੀ ਆਪਣੇ ਮਨ ਚ ਕੋਈ ਦੁਆਇਸ਼ ਨਹੀਂ ਰੱਖੀ, ਪਰ ਅਸੀਂ ਹੈਰਾਨ ਹੁੰਦੇ ਹਾਂ ਤੁਸੀਂ ਵੱਡੇ ਕਿਉਂ ਨਹੀਂ ਬਣਦੇ। ਅਸੀਂ ਤੁਹਾਡੀ ਵਡਿਆਈ ਰੱਖਦੇ ਹਾਂ ਪਰ ਤੁਸੀਂ ਵੱਡੇ ਨਹੀਂ ਬਣਦੇ। ਤੁਸੀਂ ਬਾਰ ਬਾਰ ਸਾਡੇ ਨਾਲ ਦੁਆਇਸ਼ ਕਰਕੇ ਈਰਖਾ ਕਰਦੇ ਹੋ। ਚਲੋ ਮੰਨ ਲਓ ਸਾਡੇ ਨਾਲ ਤੁਹਾਡੀ ਦੁਸ਼ਮਣੀ ਸੀ, ਪਰ ਇਸ ਛੋਟੇ ਜਿਹੇ ਬੱਚੇ ਨਾਲ, ਬਾਲਕ ਨਾਲ, ਸ੍ਰੀ ਹਰਗੋਬਿੰਦ ਸਾਹਿਬ ਨਾਲ ਤੁਹਾਡੀ ਕੀ ਦੁਸ਼ਮਣੀ ਹੈ ਕਿ ਇਸ ਬੱਚੇ ਨੂੰ ਤੁਸੀਂ ਜ਼ਹਿਰ ਦੇ ਕੇ ਮਰਵਾਉਣਾ ਚਾਹਿਆ, ਵਿਖ ਦੇ ਕੇ ਮਰਵਾਉਣਾ ਚਾਹਿਆ? ਜਦੋਂ ਸਤਿਗੁਰਾਂ ਨੇ ਬਚਨ ਕਹੇ, ਪ੍ਰਿਥੀ ਚੰਦ ਬੜੇ ਗੁੱਸੇ ਚ ਆ ਕੇ ਬੋਲਿਆ, ਕਹਿੰਦਾ ਜੀ ਤੁਸੀਂ ਮੇਰੇ ਤੇ ਦੋਸ਼ ਲਾਉਂਦੇ ਹੋ, ਹੱਥ ਮਲ ਕੇ ਤੁਸੀਂ ਗੱਲਾਂ ਬਣਾਉਣੀਆਂ ਜਾਣਦੇ ਹੋ, ਹੱਥ ਮਲਦਿਆਂ ਮਲਦਿਆਂ ਗੱਲ ਬਣਾ ਲੈਂਦੇ ਹੋ, ਏਦਾਂ ਦੀਆਂ ਗੱਲਾਂ ਬਣਾ ਕੇ ਤੁਸੀਂ ਸੰਗਤ ਵਿਚ ਮੇਰੀ ਹੇਠੀ ਕਰ ਰਹੇ ਹੋ, ਹਾਨੀ ਕਰ ਰਹੇ ਹੋ ਤੇ ਆਪਣੀ ਵਡਿਆਈ ਉਜਾਗਰ ਕਰ ਰਹੇ ਹੋ। ਮੈਂ ਭਲਾ ਇਹਨਾਂ ਨੂੰ ਜ਼ਹਿਰ ਕਿਉਂ ਦੇਣਾ ਸੀ, ਇਹਨਾਂ ਨੂੰ ਜ਼ਹਿਰ ਦੇ ਕੇ ਮੇਰਾ ਕੀ ਸਵਰਨਾ। ਜਦੋਂ ਇਹ ਗੱਲ ਪ੍ਰਿਥੀ ਚੰਦ ਨੇ ਕਹੀਆਂ ਤਾਂ ਸਤਿਗੁਰਾਂ ਨੇ ਇਸ਼ਾਰਾ ਕੀਤਾ ਕਿ ਪੰਡਿਤ ਜੀ ਨੂੰ ਬਾਹਰ ਲੈ ਆਓ। ਪੰਡਿਤ ਜੀ ਕਮਰੇ ਚੋਂ ਬਾਹਰ ਆਏ, ਵੇਖ ਕੇ ਇਕ ਵਾਰ ਪ੍ਰਿਥੀ ਚੰਦ ਦੀਆਂ ਅੱਖਾਂ ਝੁਕ ਗਈਆਂ ਕਿ ਇਹਨਾਂ ਨੂੰ ਤਾਂ ਸਾਰਾ ਮਾਜਲਾ ਸਮਝ ਆ ਚੁੱਕਾ ਹੈ। ਉਸ ਵਕਤ ਪੰਡਿਤ ਨੇ ਆਖਿਆ ਕਿ ਪ੍ਰਿਥੀ ਚੰਦ ਤੂੰ ਮੇਰੀ ਮੱਤ ਤੇ ਪਰਦਾ ਪਾ ਕੇ ਮੇਰੀ ਮੱਤ ਭਰਮਾ ਦਿੱਤੀ, ਤੂੰ ਆਪ ਤਾਂ ਖੂਹ ਵਿਚ ਡਿੱਗਾ ਹੀ ਸੀ, ਪਾਪ ਦੇ ਬਾਂਹ ਫੜ ਕੇ ਮੈਨੂੰ ਵੀ ਸੁੱਟ ਲਿਆ। ਤੂੰ ਕਾਹਨੂੰ ਗੁਰੂ ਦੀ ਕੁੱਲ ਵਿਚ ਜੰਮਿਆ, ਤੇਰੇ ਜਿਹਾ ਤਾਂ ਕੋਈ ਮੰਦ ਭਾਗਾ ਮੰਦ ਕਰਮਾ ਹੀ ਨਹੀਂ ਹੋਣਾ। ਜਦੋਂ ਪੰਡਿਤ ਨੇ ਗੱਲਾਂ ਕਹੀਆਂ ਸੁਣ ਕੇ ਪ੍ਰਿਥੀ ਚੰਦ ਫੇਰ ਮੁਕਰ ਗਿਆ, ਕਹਿੰਦਾ ਜੀ ਹੁਣ ਇਹ ਪੰਡਿਤ ਨੂੰ ਵੀ ਸਿਖਾ ਕੇ ਮੇਰੇ ਤੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਨੇ, ਇਹਨੂੰ ਵੀ ਸਿਖਾ ਲਿਆ, ਮੈਂ ਤਾਂ ਇਹਨੂੰ ਜਾਣਦਾ ਤੱਕ ਹੀ ਨਹੀਂ, ਇਹਨੂੰ ਮਿਲ ਹੀ ਅੱਜ ਰਿਹਾ, ਪਹਿਲੀ ਵਾਰ ਮਿਲ ਰਿਹਾ। ਜਦੋਂ ਇਸ ਤਰ੍ਹਾਂ ਪ੍ਰਿਥੀ ਚੰਦ ਮੁਕਰਿਆ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੇਖਿਆ ਵੀ ਇਹ ਬੜਾ ਢੀਠ ਹੈ ਤੇ ਨਿਠੁਰ ਤੇ ਕਠੋਰ ਬੋਲ ਆਪਣੇ ਮੂੰਹ ਤੋਂ ਬੋਲ ਰਿਹਾ, ਔਗਣ ਕਰਕੇ ਵੀ ਇਹਦੇ ਮਨ ਚ ਲਾਜ ਨਹੀਂ ਆਉਂਦੀ ਔਰ ਫਿਰ ਆਪਣੇ ਮੂੰਹ ਤੋਂ ਕਠੋਰ ਬੋਲ ਬੋਲ ਰਿਹਾ, ਆਪਣਾ ਕਸੂਰ ਮੰਨਣ ਦੀ ਬਜਾਏ ਉਲਟਾ ਗੁੱਸਾ ਕਰਕੇ ਪਾਪ ਕਰਨ ਵਾਲੇ ਪਾਸੇ ਹੀ ਇਹਦੀ ਮੱਤ ਵੱਧ ਰਹੀ ਹੈ ਔਰ ਸਾਡੇ ਤੇ ਉਲਟਾ ਕ੍ਰੋਧ ਕਰ ਰਿਹਾ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੁੱਪ ਕਰਕੇ ਬੈਠੇ ਰਹੇ ਤੇ ਪ੍ਰਿਥੀ ਚੰਦ ਬੜੇ ਗੁੱਸੇ ਚ ਆ ਕੇ ਬੋਲਿਆ, ਕਹਿੰਦਾ ਜੀ ਹਾਲੇ ਤੱਕ ਮੈਂ ਕੁਝ ਨਹੀਂ ਕੀਤਾ ਪਰ ਹੁਣ ਮੈਂ ਕਰਾਂਗਾ, ਹੁਣ ਮੈਂ ਕਹਿ ਰਿਹਾ, ਹਾਲੇ ਤੱਕ ਨਹੀਂ ਮੈਂ ਕੁਝ ਵਿਗਾੜਿਆ ਤੁਹਾਡਾ, ਪਰ ਹੁਣ ਮੈਂ ਇਹੋ ਜਿਹਾ ਉਦਮ ਕਰਾਂਗਾ ਕਿ ਤੁਹਾਡੇ ਪੁੱਤਰ ਸਮੇਤ ਤੁਹਾਨੂੰ ਫੜ ਕੇ ਜਮਪੁਰੀ ਭੇਜਾਂਗਾ। ਮੈਂ ਜਾ ਕੇ ਕਿਸੇ ਨਾ ਕਿਸੇ ਬਾਦਸ਼ਾਹ ਕੋਲ ਕੋਈ ਤਾਂ ਮੇਰਾ ਨਿਆਂ ਕਰੇਗਾ ਨਾ ਕਿ ਮੈਂ ਗੁਰੂ ਜੀ ਦਾ ਵੱਡਾ ਪੁੱਤਰ ਹਾਂ, ਤੁਸੀਂ ਛੋਟੇ ਹੋ ਕੇ ਤੁਸੀਂ ਗੁਰਿਆਈ ਪ੍ਰਾਪਤ ਕਰ ਲਈ, ਮੈਂ ਵੱਡਾ ਖਾਲੀ ਬੈਠਾ, ਮੇਰੇ ਕੋਲ ਕੁਝ ਵੀ ਨਹੀਂ, ਕੋਈ ਤਾਂ ਨਿਆਂ ਕਰੇਗਾ। ਏਡਾ ਤਾਂ ਨਹੀਂ ਹਨੇਰ ਸਾਰੇ ਜੱਗ ਵਿਚ ਮੱਚ ਗਿਆ ਕਿ ਕੋਈ ਮੇਰੀ ਬਾਂਹ ਫੜੇਗਾ ਹੀ ਨਹੀਂ, ਹੁਣ ਮੈਂ ਤੁਹਾਨੂੰ ਦੱਸਾਂਗਾ ਮੈਂ ਕੀ ਕਰ ਸਕਦਾ। ਜਦੋਂ ਪ੍ਰਿਥੀ ਚੰਦ ਨੇ ਗੱਲਾਂ ਕਹੀਆਂ ਸੁਣ ਕੇ ਜਗਤ ਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹਨੂੰ ਜਵਾਬ ਦੇ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਅਰਜਨ ਸਾਹਿਬ ਦੇ ਚਰਨਾਂ ਦਾ ਧਿਆਨ ਧਾਰ ਕੇ ਕਥਾ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸ੍ਰੀ
ਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਗੁਰੂ ਸਾਹਿਬ ਜੀ, ਪਵਿੱਤ ਸ੍ਰੀ ਗੁਰੂ ਬਖਾਨੀ ਕੁਛ ਨਹੀਂ ਨਹਿਰੀ ਤਠਾਨੀ।
ਜਦੋਂ ਪ੍ਰਿਥੀ ਚੰਦ ਨੇ ਆਖਿਆ ਨਾ ਕਿ ਮੈਂ ਵੱਡਾ ਪੁੱਤਰ ਸੀ ਗੁਰੂ ਰਾਮਦਾਸ ਸਾਹਿਬ ਦਾ, ਉਹਨਾਂ ਨੇ ਮੈਨੂੰ ਮੇਰਾ ਹੱਕ ਨਹੀਂ ਦਿੱਤਾ, ਗੁਰਤਾ ਮੈਨੂੰ ਨਹੀਂ ਦਿੱਤੀ, ਤੁਹਾਨੂੰ ਦਿੱਤੀ ਹੈ, ਤੁਸੀਂ ਛੋਟੇ ਹੋ ਤੇ ਮੈਂ ਹੁਣ ਕੁਝ ਕਰਕੇ ਵਿਖਾਵਾਂਗਾ, ਤੁਹਾਨੂੰ ਨਿਆਂ ਵਾਸਤੇ ਕਿਸੇ ਬਾਦਸ਼ਾਹ ਕੋਲ ਜਾ ਕੇ ਪੁਕਾਰ ਕਰਾਂਗਾ। ਤੇ ਸੁਣ ਕੇ ਗੁਰੂ ਅਰਜਨ ਸਾਹਿਬ ਕਹਿੰਦੇ, ਬਾਬਾ ਜੀ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੇ ਕੋਈ ਨਵਾਂ ਕੰਮ ਨਹੀਂ ਕੀਤਾ, ਜੇ ਉਹਨਾਂ ਨੇ ਸਾਨੂੰ ਗੁਰਿਆਈ ਦਿੱਤੀ ਹੈ, ਗੁਰਤਾ ਗੱਦੀ ਦਿੱਤੀ ਹੈ, ਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੋਈ ਨਵੀਂ ਰੀਤ ਨਹੀਂ ਕੀਤੀ, ਕੋਈ ਨਵਾਂ ਕੰਮ ਨਹੀਂ ਕੀਤਾ।
ਆਦੋਂ ਤੇ ਚੱਲੀ ਆਏ ਬਿਦਤ ਜਗਤ ਹੈ।
ਇਹ ਮਰਿਆਦਾ ਤਾਂ ਗੁਰੂ ਘਰ ਵਿਚ ਆਦ ਤੋਂ ਮੁੱਢ ਤੋਂ ਚੱਲਦੀ ਆਈ ਹੈ, ਔਰ ਸਾਰੇ ਜਗਤ ਵਿਚ ਬਿਦਤ ਹੈ, ਪ੍ਰਗਟ ਹੈ, ਇਹ ਗੱਲ ਲੁਕੀ ਹੋਈ ਨਹੀਂ, ਇਹ ਗੱਲ ਛਿਪੀ ਹੋਈ ਨਹੀਂ, ਇਹ ਜਿਹੜੀ ਗੱਲ ਹੈ ਮੁੱਢ ਤੋਂ ਆਦ ਤੋਂ ਗੁਰੂ ਘਰ ਵਿਚ ਚੱਲਦੀ ਆਈ ਹੈ, ਔਰ ਇਹ ਗੱਲ ਸੰਸਾਰ ਦੇ ਵਿਚ ਬਿਦਤ ਹੈ, ਪ੍ਰਗਟ ਹੈ, ਕਿਤੇ ਕੋਈ ਲੁਕੀ ਛਿਪੀ ਨਹੀਂ ਹੋਈ।
ਪਾਏ ਗੁਰੂ ਨਾਨਕ ਸਪੁੱਤਰ ਦੋਏ ਮਹਾਮਤ।
ਹੁਣ ਵੇਖੋ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਵੇਖੋ, ਕਿ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ, ਉਨ੍ਹਾਂ ਦੇ ਦੋ ਸਾਹਿਬਜ਼ਾਦੇ ਤੇ ਦੋਵੇਂ ਬੜੇ ਮਤ ਵਾਲੇ ਸਿਆਣੇ ਸਨ, ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਦੀ ਅਵਸਥਾ ਕੋਈ ਛੋਟੀ ਅਵਸਥਾ ਨਹੀਂ ਸੀ। ਗੁਰੂ ਪਦਵੀ ਜਿਹਨੂੰ ਮਿਲਣੀ ਸੀ ਉਹ ਤਾਂ ਧੁਰ ਦਰਗਾਹ ਤੋਂ ਮਿਲ ਕੇ ਆਈ ਹੋਈ ਹੈ, ਪਰ ਗੁਰੂ ਨਾਨਕ ਸਾਹਿਬ ਦੇ ਜੋ ਸਪੁੱਤਰ ਨੇ ਉਹ ਵੀ ਕੋਈ ਛੋਟੇ ਅਜਮਤੀ ਨਹੀਂ, ਬੜੇ ਮਹਾਂਪੁਰਖ ਸਾਧੂ ਸਨ। ਧੰਨ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦੋ ਸਪੁੱਤਰ ਸਨ, ਬਾਬਾ ਸ਼੍ਰੀ ਚੰਦ ਲਖਮੀ ਦਾਸ ਜੀ, ਦੋਵੇਂ ਹੀ ਬੜੇ ਮਹਾਮਤ ਵਾਲੇ ਵਿਸ਼ਾਲ ਮਤ ਦੇ ਧਾਰਨੀ ਸਨ।
ਸੇਵਾ ਨੇ ਲਗੇ ਲੀਨ ਸੇਵਾ ਜੋ ਲਗਤ ਹੈ।
ਉਹ ਪੁੱਤਰ ਸੀ ਗੁਰੂ ਨਾਨਕ ਸਾਹਿਬ ਦੇ, ਉਹ ਸੇਵਾ ਵਿਚ ਨਹੀਂ ਲੱਗੇ, ਉਨ੍ਹਾਂ ਗੁਰੂ ਨਾਨਕ ਸਾਹਿਬ ਦੀ ਸੇਵਾ ਨਹੀਂ ਕੀਤੀ, ਜੋ ਬਚਨ ਗੁਰੂ ਨਾਨਕ ਸਾਹਿਬ ਨੇ ਕੀਤੇ ਉਨ੍ਹਾਂ ਨੇ ਉਹ ਬਚਨ ਨਹੀਂ ਪਾਲੇ, ਤੇ ਜਿਹੜੇ ਸੇਵਾ ਵਿਚ ਲੱਗੇ ਗੁਰੂ ਅੰਗਦ ਸਾਹਿਬ ਜੀ ਉਹ ਸੇਵਾ ਵਿਚ ਲੱਗ ਗਏ, ਉਨ੍ਹਾਂ ਨੇ ਜੋ ਵੇਖਿਆ ਹੁਕਮ ਕੀਤਾ ਗੁਰੂ ਨਾਨਕ ਸਾਹਿਬ ਨੇ ਸਤ ਬਚਨ ਕਹਿ ਕੇ ਉਹੀ ਸੇਵਾ ਕੀਤੀ, ਗੁਰੂ ਅੰਗਦ ਸਾਹਿਬ ਪਿੱਛੇ ਹਟੇ ਨਹੀਂ ਸੇਵਾ ਤੋਂ। ਪੁੱਤਰ ਹੋ ਕੇ ਬਾਬਾ ਸ਼੍ਰੀ ਚੰਦ ਲਖਮੀ ਦਾਸ ਜੀ ਹੋਣਾ ਨੇ ਸੇਵਾ ਨਹੀਂ ਕੀਤੀ, ਬਾਹਰੋਂ ਆ ਕੇ ਇੱਕ ਸੇਵਾਦਾਰ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਦੀ ਸੇਵਾ ਕੀਤੀ, ਔਰ ਉਹ ਸਤਿਗੁਰਾਂ ਦੀ ਸੇਵਾ ਵਿਚ ਲੱਗ ਗਏ।
ਦੂਜੇ ਗੁਰ ਅੰਗਦ ਉਦਾਰ ਚਿੱਤ ਗਿਆਨ ਰੂਪ।
ਉਹਨਾਂ ਨੇ ਸੇਵਾ ਕੀਤੀ ਤੇ ਗੁਰਿਆਈ ਗੁਰੂ ਅੰਗਦ ਸਾਹਿਬ ਨੂੰ ਪ੍ਰਾਪਤ ਹੋਈ, ਉਹਨਾਂ ਦੇ ਪੁੱਤਰ ਖਾਲੀ ਹੋ ਗਏ, ਪਰ ਉਹਨਾਂ ਦੇ ਪੁੱਤਰਾਂ ਨੇ ਦਾਅਵਾ ਤਾਂ ਨਹੀਂ ਨਾ ਕੀਤਾ ਕਿ ਗੁਰਿਆਈ ਦਾ ਹੱਕ ਸਾਡਾ ਬਣਦਾ ਸੀ, ਅਸੀਂ ਗੁਰੂ ਨਾਨਕ ਦੇ ਪੁੱਤਰ ਹਾਂ। ਜੇ ਤੁਹਾਡੀ ਗੱਲ ਦੇ ਮੁਤਾਬਕ ਚੱਲੀਏ ਵੀ ਪਿਓ ਦੀ ਗੱਦੀ ਤੇ ਮਾਲਕ ਵੱਡਾ ਪੁੱਤਰ ਹੋ ਕੇ ਬੈਠਦਾ, ਗੁਰੂ ਨਾਨਕ ਸਾਹਿਬ ਦੇ ਵੱਡੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਗੁਰਤਾ ਗੱਦੀ ਤੇ ਨਹੀਂ ਬੈਠੇ, ਨਾ ਛੋਟਿਆਂ ਨੂੰ ਮਿਲੀ ਗੁਰਤਾ ਗੱਦੀ, ਬਾਹਰੋਂ ਸੇਵਕ ਬਣ ਕੇ, ਸੇਵਾਦਾਰ ਬਣ ਕੇ ਗੁਰੂ ਘਰ ਵਿਚ ਆਏ, ਔਰ ਸੇਵਾ ਕੀਤੀ ਗੁਰੂ ਅੰਗਦ ਸਾਹਿਬ ਨੇ ਤੇ ਗੁਰਿਆਈ ਉਨ੍ਹਾਂ ਨੂੰ ਪ੍ਰਾਪਤ ਹੋਈ। ਤੇ ਫਿਰ ਦੂਸਰੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਇਤਿਹਾਸ ਵੇਖੀਏ ਕਿ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੋ ਉਦਾਰ ਚਿੱਤ ਦੇ ਧਾਰਨੀ ਹਨ।
ਦੋਨੋ ਸੁੱਤ ਦੀਨ ਨਹੀਂ ਲੀਨ ਜੋ ਭਗਤ ਹੈ।
ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਉਦਾਰ ਚਿੱਤ ਤੇ ਗਿਆਨ ਦੇ ਸਰੂਪ ਨੇ। ਅੱਗੋਂ ਉਨ੍ਹਾਂ ਦੇ ਵੀ ਦੋ ਪੁੱਤਰ ਹੋਏ, ਬਾਬਾ ਦਾਤੂ ਤੇ ਬਾਬਾ ਦਾਸੂ ਜੀ, ਤੇ ਗੁਰੂ ਅੰਗਦ ਸਾਹਿਬ ਦੇ ਉਨ੍ਹਾਂ ਦੋ ਪੁੱਤਰਾਂ ਨੂੰ ਤਾਂ ਨਹੀਂ ਗੁਰਤਾ ਮਿਲੀ, ਗੁਰਤਾ ਕਿਨ੍ਹਾਂ ਨੂੰ ਮਿਲੀ? ਜਿਨ੍ਹਾਂ ਨੇ ਆ ਕੇ ਗੁਰੂ ਕੀ ਭਗਤੀ ਕੀਤੀ, ਗੁਰੂ ਅਮਰਦਾਸ ਜੀ, ਗੁਰਤਾ ਗੁਰੂ ਅਮਰਦਾਸ ਸਾਹਿਬ ਨੂੰ ਮਿਲੀ, ਕਿਉਂਕਿ ਭਗਤੀ ਗੁਰੂ ਅਮਰਦਾਸ ਸਾਹਿਬ ਨੇ ਕੀਤੀ, ਸੇਵਾ ਗੁਰੂ ਅਮਰਦਾਸ ਸਾਹਿਬ ਨੇ ਕੀਤੀ ਹੈ।
ਤੀਜੇ ਗੁਰ ਅਮਰ ਬਿਰਾਜੇ ਤਿੰਨ ਦੋਏ ਨੰਦ ਛੂਛੇ ਰਹੇ।
ਜਦੋਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਗੁਰਤਾ ਗੱਦੀ ਤੇ ਬਿਰਾਜੇ, ਤੇ ਉਨ੍ਹਾਂ ਦੇ ਅੱਗੋਂ ਦੋ ਪੁੱਤਰ ਸੀ, ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਉਨ੍ਹਾਂ ਦੇ ਵੀ ਦੋ ਪੁੱਤਰ, ਦੋ ਸਾਹਿਬਜ਼ਾਦੇ ਸਨ, ਤੇ ਉਨ੍ਹਾਂ ਦੇ ਵੀ ਦੋਵੇਂ ਪੁੱਤਰ ਗੁਰਤਾ ਗੱਦੀ ਤੋਂ ਖਾਲੀ ਰਹੇ, ਨਾ ਬਾਬਾ ਮੋਹਨ ਜੀ ਨੂੰ ਗੱਦੀ ਮਿਲੀ ਤੇ ਨਾ ਬਾਬਾ ਮੋਹਰੀ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ।
ਛੂਛੇ ਰਹੇ ਆਨ ਤਾਨ ਜੋਤ ਜੋ ਜਗਤ ਹੈ।
ਔਰ ਉਹ ਦੋਵੇਂ ਪੁੱਤਰ ਗੁਰੂ ਅਮਰਦਾਸ ਸਾਹਿਬ ਦੇ ਖਾਲੀ ਰਹੇ, ਤੇ ਜਿਹੜੀ ਜੋਤ ਸੀ ਗੁਰੂ ਅਮਰਦਾਸ ਸਾਹਿਬ ਦੇ ਅੰਦਰ ਗੁਰਤਾ ਦੀ, ਉਹ ਜੋਤ ਕਿਸੇ ਹੋਰ ਥਾਂ ਤੇ ਆ ਕੇ ਜਗੀ, ਭਾਵ ਸਾਡੇ ਪਿਤਾ ਗੁਰੂ ਰਾਮਦਾਸ ਸਾਹਿਬ ਦੇ ਅੰਦਰ। ਉਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਤਾਂ ਨਹੀਂ ਗੁਰਿਆਈ ਦਿੱਤੀ, ਨਾ ਗੁਰੂ ਨਾਨਕ ਸਾਹਿਬ, ਨਾ ਗੁਰੂ ਅੰਗਦ ਸਾਹਿਬ, ਨਾ ਗੁਰੂ ਅਮਰਦਾਸ ਸਾਹਿਬ ਨੇ, ਤੇ ਉਹ ਜਿਹੜੀ ਗੁਰਤਾ ਗੱਦੀ ਦੀ ਜੋਤ ਸੀ ਉਹ ਹੋਰ ਥਾਂ ਤੇ ਆ ਕੇ ਜਗੀ, ਯਾਨੀ ਕਿ ਗੁਰੂ ਰਾਮਦਾਸ ਸਾਹਿਬ ਜੀ ਸਾਡੇ ਪਿਤਾ ਜੀ ਉਹਨਾਂ ਦੇ ਅੰਦਰ ਉਹ ਗੁਰਤਾ ਗੱਦੀ ਦੀ ਜੋਤ ਆ ਕੇ ਜਗੀ ਹੈ।
ਚੌਥੇ ਗੁਰੂ ਰਾਮਦਾਸ ਪਰਮ ਪ੍ਰਕਾਸ਼ਵਾਨ,
ਚੌਥੇ ਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਡੇ ਪਿਤਾ ਜੀ ਜੋ ਪਰਮ ਸ੍ਰੇਸ਼ਟ ਪ੍ਰਕਾਸ਼ਵਾਨ ਹੋਏ ਉਹ ਗੁਰਤਾ ਗੱਦੀ ਤੇ ਬੈਠੇ।
ਸੇਵਾ ਕਰੀ ਜਾਨ ਕੇ ਬਿਠਾਏ ਗਾਦੀ ਅੰਮ ਕੋ,
ਉਹਨਾਂ ਨੇ ਵੇਖਿਆ ਕਿ ਸਾਡੀ ਸੇਵਾ ਕਿਹਨੇ ਕੀਤੀ, ਉਹਨਾਂ ਨੇ ਵੀ ਘਾਲਣਾ ਵੇਖੀ, ਸੇਵਾ ਵੇਖੀ, ਤੇ ਸਾਡੀ ਸੇਵਾ ਵੇਖ ਕੇ ਪਿਤਾ ਜੀ ਸਾਡੇ ਤੇ ਪ੍ਰਸੰਨ ਹੋ ਗਏ, ਔਰ ਪ੍ਰਸੰਨ ਹੋ ਕੇ ਉਹਨਾਂ ਨੂੰ ਸਾਨੂੰ ਗੁਰਤਾ ਗੱਦੀ ਤੇ ਬਿਠਾਇਆ। ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਬਾਬਾ ਜੀ ਪ੍ਰਿਥੀ ਚੰਦ ਜੀ, ਇਹ ਵਸਤੂ ਜਿਹੜੀ ਗੁਰਤਾ ਗੱਦੀ ਹੈ ਇਹ ਤਾਂ ਸੇਵਕ ਦੀ ਵਡਿਆਈ ਹੈ, ਸੇਵਕ ਨੂੰ ਮਿਲਦੀ ਹੈ, ਜਿਹਨੇ ਸੇਵਾ ਕੀਤੀ ਉਹਨੂੰ ਇਹ ਮਾਣ ਮਿਲਿਆ, ਉਹਨੂੰ ਇਹ ਸਤਿਕਾਰ ਪ੍ਰਾਪਤ ਹੋਇਆ। ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੀ ਅਸੀਂ ਸੇਵਾ ਕੀਤੀ, ਸਾਡੀ ਸੇਵਾ ਤੋਂ ਪ੍ਰਸੰਨ ਹੋ ਕੇ ਪਿਤਾ ਜੀ ਨੇ ਇਹ ਗੁਰਤਾ ਗੱਦੀ ਸਾਡੇ ਤੇ ਖੁਸ਼ ਹੋ ਕੇ ਸਾਨੂੰ ਦੇ ਦਿੱਤੀ।
ਜਥਾ ਯੋਗ ਜਾਣੇ ਕੋ ਅਯੋਗ ਕੋ ਬਖਾਨੇ ਇਸ,
ਇਹ ਜਥਾ ਯੋਗ ਤੁਸੀਂ ਵੀ ਜਾਣਦੇ ਹੋ ਕਿਉਂਕਿ ਇਹ ਸਭ ਕੁਝ ਤੁਹਾਡੇ ਸਾਹਮਣੇ ਹੋਇਆ। ਬਾਬਾ ਜੀ ਜਾਂ ਤਾਂ ਹੋਵੇ ਨਾ ਵੀ ਤੁਹਾਡੀ ਪਿੱਠ ਤੇ ਕੋਈ ਕੰਮ ਹੋਇਆ ਹੋਵੇ, ਤੁਹਾਡੀਆਂ ਅੱਖਾਂ ਦੇ ਸਾਹਮਣੇ ਪਿਤਾ ਜੀ ਨੇ ਸਾਨੂੰ 5 ਪੈਸੇ ਨਾਰੀਅਲ ਰੱਖ ਕੇ ਨਮਸਕਾਰ ਕੀਤੀ, ਪਰਕਰਮਾ ਕੀਤੀ, ਗੁਰਤਾ ਸਾਨੂੰ ਦਿੱਤੀ ਹੈ, ਯਥਾ ਯੋਗ ਤੁਸੀਂ ਜਾਣਦੇ ਹੋ, ਇਹਨੂੰ ਕੋਈ ਅਯੋਗ ਨਹੀਂ ਕਹਿ ਸਕਦਾ।
ਜਹਾਂ ਤਹਾਂ ਮਨ ਨਹਿ ਪਾਵੇ ਅਬ ਤੁਮ ਕੋ,
ਤੁਸੀਂ ਜਿੱਥੇ ਮਰਜ਼ੀ ਦੌੜ ਲੋ ਬਾਬਾ ਪ੍ਰਿਥੀ ਚੰਦ ਜੀ, ਗੁਰਿਆਈ ਏਦਾਂ ਨਹੀਂ ਪ੍ਰਾਪਤ ਹੁੰਦੀ ਜਿਵੇਂ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ। ਜਿੱਥੇ ਮਰਜ਼ੀ ਚਲੇ ਜਾਓ, ਜਿੱਥੇ ਮਰਜ਼ੀ ਦੌੜ ਜਾਓ, ਜਿੱਥੇ ਮਰਜ਼ੀ ਜਾ ਕੇ ਵੇਖ ਆਓ, ਜੇ ਤੁਸੀਂ ਆਖੋ ਨਾ ਵੀ ਗੁਰਿਆਈ ਏਦਾਂ ਮੈਂ ਦੌੜ ਭੱਜ ਕੇ ਜਾਂ ਬਾਦਸ਼ਾਹ ਜਾਂ ਗੀਰ ਕੋਲ ਪੁਕਾਰ ਕਰਕੇ ਮੈਂ ਪ੍ਰਾਪਤ ਕਰ ਲਵਾਂਗਾ, ਇਹ ਗੁਰਿਆਈ ਤਾਂ ਗੁਰੂ ਦਿੰਦਾ, ਜਿਹਨੂੰ ਪ੍ਰਸੰਨ ਹੋ ਕੇ ਦੇ ਦੇਵੇ ਉਸੇ ਨੂੰ ਮਿਲਦੀ ਹੈ। ਤੇ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, ਇਹ ਮਾਣ ਇਹ ਸਤਿਕਾਰ ਤੁਹਾਨੂੰ ਪ੍ਰਾਪਤ ਨਹੀਂ ਹੋਵੇਗਾ।
ਈਰਖਾ ਕਰੇ ਤੇ ਕਰੇ ਤੇ ਕੋ ਸੰਤਾਪ ਲੇ,
ਬਾਬਾ ਜੀ ਸਾਡੇ ਨਾਲ ਈਰਖਾ ਕਰਕੇ, ਸਾਡੇ ਨਾਲ ਦਵੈਸ਼ ਕਰਕੇ ਇੱਕ ਸਿਰਫ ਤੁਹਾਡੇ ਮਨ ਚ ਸੰਤਾਪ ਹੀ ਪੈਦਾ ਹੋਣਾ। ਜੇ ਸਾਡੇ ਨਾਲ ਈਰਖਾ ਕਰੋਗੇ ਸਾਡਾ ਕੀ ਵਿਗੜਨਾ, ਸਾਡਾ ਕੁਝ ਨਹੀਂ ਜਾਣਾ, ਤੁਹਾਡਾ ਆਪਣਾ ਹਿਰਦਾ ਹੀ ਸੜਨਾ। ਈਰਖਾ ਵਿਚ ਹਮੇਸ਼ਾ ਜਿਹੜਾ ਈਰਖਾ ਕਰਦਾ ਆ ਨਾ ਉਹਦਾ ਹਿਰਦਾ ਸੜਦਾ, ਜਿਹਦੇ ਨਾਲ ਈਰਖਾ ਕਰ ਰਿਹਾ ਉਹਦਾ ਤਾਂ ਨਹੀਂ ਨਾ ਕੁਝ ਵਿਗੜਦਾ, ਈਰਖਾ ਕਰਨ ਵਾਲੇ ਦਾ ਅੰਦਰ ਸੜਦਾ, ਈਰਖਾ ਕਰਨ ਵਾਲੇ ਦਾ ਮਨ ਸੜਦਾ, ਉਹਦਾ ਤਨ ਸੜਦਾ, ਜਿਹਦੇ ਨਾਲ ਈਰਖਾ ਕਰ ਰਿਹਾ ਉਹਦਾ ਨਹੀਂ ਕੁਝ ਵਿਗੜਦਾ। ਮਹਾਰਾਜ ਜੀ ਕਹਿੰਦੇ, ਬਾਬਾ ਜੀ ਸਾਡੇ ਨਾਲ ਇੱਕ ਈਰਖਾ ਕਰਕੇ ਸਿਰਫ ਤੁਹਾਡੇ ਹਿਰਦੇ ਚ ਸੰਤਾਪ ਪੈਦਾ ਹੋਵੇਗਾ।
ਦੇਖ ਦੇਖ ਪਾਏ ਦੁੱਖ ਪਾਏ ਨਹੀਂ ਸਮ ਕੋ,
ਸਾਡੀ ਵਡਿਆਈ ਨੂੰ ਵੇਖ ਵੇਖ ਕੇ ਤੁਸੀਂ ਦੁਖੀ ਹੋ ਰਹੇ ਹੋ, ਦੁੱਖ ਪ੍ਰਾਪਤ ਕਰ ਰਹੇ ਹੋ, ਪਰ ਸਾਡੀ ਸਮਤਾ ਸਾਡੀ ਬਰਾਬਰੀ ਤੁਸੀਂ ਨਹੀਂ ਕਰ ਸਕੋਗੇ, ਕਿਉਂਕਿ ਸਾਨੂੰ ਇਹ ਮਾਣ ਖੁਦ ਪਿਤਾ ਗੁਰੂ ਰਾਮਦਾਸ ਸਾਹਿਬ ਨੇ ਦਿੱਤਾ ਹੈ, ਤੇ ਜਿਨ੍ਹਾਂ ਨੂੰ ਮਾਣ ਖੁਦ ਪਿਤਾ ਗੁਰੂ ਰਾਮਦਾਸ ਸਾਹਿਬ ਨੇ ਦਿੱਤਾ ਹੋਵੇ ਉਹਨਾਂ ਦੀ ਸਮਤਾ ਉਹਨਾਂ ਦੀ ਬਰਾਬਰੀ ਹੋਰ ਭਲਾ ਕਿਵੇਂ ਕੋਈ ਕਰ ਸਕਦਾ। ਤੁਸੀਂ ਸਾਡੀ ਸਮਤਾ ਸਾਡੀ ਬਰਾਬਰੀ ਨਹੀਂ ਕਰ ਸਕਦੇ, ਵੇਖ ਵੇਖ ਕੇ ਸਾਡਾ ਪ੍ਰਤਾਪ ਤੁਸੀਂ ਆਪਣੇ ਹਿਰਦੇ ਚ ਸੰਤਾਪੀ ਹੋ ਰਹੇ ਹੋ, ਦੁਖੀ ਹੋ ਰਹੇ ਹੋ।
ਯਤਨ ਅਨੇਕ ਤੇ ਬਬੇ ਤਹੀਨ ਗੁਰੂ ਹੋਏ ਨਾ,
ਅਨੇਕਾਂ ਯਤਨ ਕਰਨ ਦੇ ਨਾਲ ਜਿਹੜਾ ਬਵੇਕ ਤੋਂ ਹੀਣਾ ਬੰਦਾ ਹੈ, ਜਿਹਦੇ ਅੰਦਰ ਵਿਚਾਰ ਹੀ ਨਹੀਂ, ਬਵੇਕ ਹੀ ਨਹੀਂ, ਵਿਵੇਕ ਤੇ ਵਿਚਾਰ ਤੋਂ ਹੀਣਾ ਵਿਅਕਤੀ ਕਦੇ ਵੀ ਗੁਰੂ ਨਹੀਂ ਬਣ ਸਕਦਾ, ਭਾਵੇਂ ਉਹ ਲੱਖਾਂ ਯਤਨ ਕਰ ਲੈ। ਬਾਬਾ ਜੀ ਗੁਰੂ ਬਣਨ ਵਾਸਤੇ, ਗੁਰੂ ਆਈ ਵਾਸਤੇ ਅੰਦਰ ਗੁਰੂ ਜੈਸੇ ਲੱਛਣ ਵੀ ਹੋਣੇ ਜ਼ਰੂਰੀ ਨੇ। ਇਹ ਨਹੀਂ ਕਿ ਗੱਦੀ ਲਾ ਕੇ ਬੈਠ ਗਏ ਤੇ ਬਣ ਗਏ ਗੁਰੂ। ਵਿਵੇਕ ਤੋਂ ਹੀਣਾ ਵਿਅਕਤੀ, ਜਿਹਦੇ ਅੰਦਰ ਵਿਵੇਕ ਨਹੀਂ, ਵਿਚਾਰ ਨਹੀਂ, ਵਿਚਾਰ ਵਿਵੇਕ ਤੋਂ ਵੀ ਹੋਣਾ ਮਨੁੱਖ ਕਦੇ ਵੀ ਗੁਰੂ ਪਦਵੀ ਨੂੰ ਪ੍ਰਾਪਤ ਨਹੀਂ ਹੋ ਸਕਦਾ, ਭਾਵੇਂ ਉਹ ਅਨੇਕਾਂ ਹੀ ਯਤਨ ਕਰ ਲਵੇ।
ਕੈਸੇ ਪਾਰ ਤਾਰ ਹੈ ਵਿਚਾਰ ਤਿਆਗ ਗਮ ਕੋ,
ਦੱਸੋ ਤੁਸੀਂ ਭਲਾ ਗੁਰਤਾ ਗੱਦੀ ਦਾ ਭਾਰ ਕਿਵੇਂ ਝੱਲ ਸਕਦੇ ਹੋ, ਤੁਸੀਂ ਕਿਵੇਂ ਗੁਰਤਾ ਗੱਦੀ ਦਾ ਭਾਰ ਧਾਰ ਸਕਦੇ ਹੋ, ਇਸ ਕਰਕੇ ਆਪਣੇ ਮਨ ਦਾ ਇਹ ਗਮ ਛੱਡੋ, ਦੁੱਖ ਛੱਡੋ ਤੇ ਹੰਕਾਰ ਦਾ ਤਿਆਗ ਕਰਕੇ ਗੁਰੂ ਘਰ ਦੀ ਸ਼ਰਨ ਚ ਪੈ ਜਾਓ। ਬਾਬਾ ਜੀ ਮੇਰੀਆਂ ਕਈਆਂ ਗੱਲਾਂ ਨੂੰ ਵਿਚਾਰੋ, ਹਾਲੇ ਕੁਝ ਨੀ ਵਿਗੜਿਆ, ਗੁਰੂ ਘਰ ਦੀ ਸ਼ਰਨ ਚ ਪੈ ਜਾਓ। ਬੜੇ ਬੜੇ ਪਾਪੀ ਅਗੀ ਜਿਹੜੇ ਨੇ ਗੁਰੂ ਕੀ ਸ਼ਰਨ ਚ ਪੈ ਜਾਣ ਤੇ ਬਖਸ਼ੇ ਜਾਂਦੇ ਹਨ।
ਸੁਨ ਕੈ ਸੋ ਪਾਇਓ ਦੁੱਖ, ਬੋਲਿਓ ਕਰ ਲਾਲ ਮੁਖ।
ਜਦੋਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਬਚਨ ਕਹੇ ਤੇ ਸੁਣ ਕੇ ਨੇ ਮੰਨਣੇ ਤਾਂ ਕੀ ਸੀ, ਇਹਦੇ ਤੇ ਅਸਰ ਤਾਂ ਕੀ ਹੋਣਾ ਸੀ ਗੁਰੂ ਬਚਨਾਂ ਦਾ, ਸਗੋਂ ਅੱਖੋਂ ਮੂੰਹ ਲਾਲ ਸੁਰਖ ਕਰਕੇ ਬੜੇ ਗੁੱਸੇ ਚ ਆ ਕੇ, ਅੱਖਾਂ ਲਾਲ ਕਰਕੇ ਮੂੰਹ ਲਾਲ ਕਰਕੇ ਬੜੇ ਗੁੱਸੇ ਵਿਚ ਆ ਕੇ ਪ੍ਰਿਥੀਆ ਬੋਲਿਆ,
ਬੈਠਣ ਨਾ ਦੇਉਂ ਸੁਖ ਬਾਤ ਜੋ ਬਣਾਈ ਅਬ।
ਕਹਿੰਦਾ ਗੁਰੂ ਅਰਜਨ ਦੀ ਜਿੰਨੀਆਂ ਮਰਜ਼ੀ ਗੱਲਾਂ ਕਰ ਲੋ, ਜਿਹੜੀ ਗੱਲ ਤੁਸੀਂ ਹੁਣ ਬਣਾ ਕੇ ਮੇਰੇ ਤੇ ਲਾਈ ਹੈ ਨਾ, ਮੇਰੇ ਤੇ ਦੋਸ਼ ਰੋਪਿਆ, ਮੈਂ ਤੁਹਾਨੂੰ ਸੁਖ ਨਾਲ ਨਹੀਂ ਬੈਠਣ ਦਿਆਂਗਾ। ਜੇ ਤੁਸੀਂ ਆਖੋ ਕਿ ਮੈਂ ਤੁਹਾਨੂੰ ਸੁਖ ਨਾਲ ਬੈਠਣ ਦੇ ਦਿਆਂਗਾ, ਜਿਹੜੀ ਗੱਲ ਤੁਸੀਂ ਮੇਰੇ ਤੇ ਬਣਾਈ ਹੈ ਨਾ, ਇਹਦਾ ਫਲ ਤੁਹਾਨੂੰ ਜ਼ਰੂਰ ਭੁਗਤਣਾ ਪੈਣਾ, ਮੈਂ ਤੁਹਾਨੂੰ ਸੁਖ ਨਾਲ ਨਹੀਂ ਬੈਠਣ ਦੇਵਾਂਗਾ।
ਲੱਗੋ ਅਨਕੇ ਪਾਸ ਤੇ ਖਸੋਟ ਤੋਂ ਜੋ ਬਲੀ ਹੋਏ।
ਇਹ ਦੁਨੀਆਂ ਦਾ ਨੇਮ ਚੱਲਦਾ ਆਇਆ ਕਿ ਜਿਹੜਾ ਛੋਟਾ ਹੈ ਨਾ, ਛੋਟੇ ਤੋਂ ਹਮੇਸ਼ਾ ਜਿਹੜਾ ਬਲੀ ਤਾਕਤਵਰ ਹੁੰਦਾ ਉਹ ਖੋ ਲੈਂਦਾ, ਛੋਟਾ ਕਮਜ਼ੋਰ ਹੁੰਦਾ ਨਿਰਬਲ ਹੁੰਦਾ, ਤੇ ਛੋਟੇ ਤੋਂ ਹਮੇਸ਼ਾ ਜਿਹੜਾ ਬਲਵਾਨ ਹੈ ਤਾਕਤਵਰ ਹੈ ਉਹ ਹਮੇਸ਼ਾ ਛੋਟੇ ਕੋਲੋਂ ਖੋ ਲੈਂਦਾ ਹੈ।
ਜੈਸੇ ਕੈਸੇ ਮਾਰ ਲੇਤ ਜਾਣਤ ਹੈ ਲੋਕ ਸਭ।
ਜਿਵੇਂ ਕਿਵੇਂ ਕਰਕੇ ਜਿਹੜਾ ਬਲੀ ਹੁੰਦਾ ਬਲਵਾਨ ਹੁੰਦਾ ਉਹ ਛੋਟੇ ਕੋਲੋਂ ਖੋ ਹੀ ਲੈਂਦਾ ਔਰ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮਾਰ ਹੀ ਮੁਕਾਉਂਦਾ। ਇਹ ਗੱਲ ਸਾਰੀ ਦੁਨੀਆਂ ਜਾਣਦੀ ਹੈ, ਇਹ ਗੱਲ ਸਾਰੇ ਲੋਕ ਜਾਣਦੇ ਨੇ, ਸਾਰੇ ਸੰਸਾਰ ਵਿਚ ਇਹ ਗੱਲ ਵਿਦਤ ਹੈ, ਪ੍ਰਗਟ ਹੈ ਕਿ ਜਿਹੜਾ ਬਲਵਾਨ ਹੈ ਤਾਕਤਵਰ ਹੈ ਬਲੀ ਹੈ ਉਹ ਜਿਵੇਂ ਕਿਵੇਂ ਕਰਕੇ ਛੋਟੇ ਨੂੰ ਮਾਰ ਕੇ ਉਹਦੇ ਕੋਲੋਂ ਸਭ ਕੁਝ ਖੋ ਲੈਂਦਾ ਹੈ।
ਪਿਤਾ ਕੀ ਕਰੀ ਕੋ ਫੇਰ ਦੇਤ ਹੈ ਸੋ ਬਲ ਪਾਏ।
ਮੈਂ ਆਪਣੇ ਬਲ ਦੇ ਨਾਲ ਜੋ ਪਿਤਾ ਜੀ ਨੇ ਕੀਤਾ ਨਾ ਉਹ ਮੈਂ ਫੇਰ ਦਿਆਂਗਾ, ਉਲਟਾ ਦਿਆਂਗਾ। ਤੁਸੀਂ ਕਹਿੰਦੇ ਹੋ ਨਾ ਵੀ ਤੁਹਾਨੂੰ ਗੁਰਿਆਈ ਪਿਤਾ ਜੀ ਨੇ ਦਿੱਤੀ ਹੈ, ਇਹ ਗੁਰਿਆਈ ਮੈਂ ਫੇਰ ਦਿਆਂਗਾ, ਪਿਤਾ ਜੀ ਦੀ ਕੀਤੀ ਨੂੰ ਵੀ ਮੈਂ ਆਪਣੀ ਤਾਕਤ ਨਾਲ ਬਲ ਨਾਲ ਫੇਰ ਦਿਆਂਗਾ।
ਤਿਸੀ ਅਨੁਸਾਰ ਬਨ ਜਾਤ ਹੈ ਕਹਾਂ ਜੋ ਸਭ।
ਜਿਹੜਾ ਬਲਵਾਨ ਹੁੰਦਾ ਨਾ ਬਲੀ, ਸਭ ਕੁਝ ਉਹਦੇ ਅਨੁਸਾਰ ਹੋ ਜਾਂਦਾ, ਉਹ ਜੋ ਚਾਹੇ ਮਰਜ਼ੀ ਕਰ ਸਕਦਾ, ਉਹ ਜੋ ਚਾਹੇ ਆਪਣੇ ਪਿਤਾ ਦੇ ਕੀਤੇ ਨੂੰ ਵੀ ਉਲਟਾ ਸਕਦਾ। ਬਲੀ ਜੋ ਹੈ, ਬਲੀ ਦਾ ਜ਼ੋਰ ਹਮੇਸ਼ਾ ਨਿਰਬਲ ਤੇ ਕਮਜ਼ੋਰ ਤੇ ਚੱਲ ਜਾਂਦਾ ਔਰ ਉਹ ਆਪਣੇ ਤੋਂ ਛੋਟੇ ਤੇ ਜ਼ੋਰ ਚਲਾ ਕੇ ਜੋ ਕੁਝ ਉਹਦੇ ਕੋਲ ਹੁੰਦਾ ਉਹ ਖੋ ਵੀ ਲੈਂਦਾ, ਇੱਥੋਂ ਤੱਕ ਕਿ ਛੋਟੇ ਨੂੰ ਮਾਰ ਵੀ ਸਕਦਾ ਹੈ।
ਨਿਬਲ ਪੈ ਛੋਰੇ ਕੌਣ ਮੈਂ ਤੋਰੇ ਉਹ ਮੋਨ ਧਰ।
ਜਿਹੜਾ ਨਿਰਬਲ ਤੇ ਕਮਜ਼ੋਰ ਹੁੰਦਾ ਉਹਦੇ ਕੋਲ ਕਦੇ ਕੋਈ ਚੀਜ਼ ਛੱਡਦਾ? ਜਿਹੜਾ ਬਲਵਾਨ ਹੁੰਦਾ ਬਲੀ ਹੁੰਦਾ ਉਹ ਨਿਰਬਲ ਕੋਲ ਕੋਈ ਚੀਜ਼ ਨਹੀਂ ਛੱਡਦਾ, ਉਹ ਨਿਰਬਲ ਕੋਲੋਂ ਕਮਜ਼ੋਰ ਕੋਲੋਂ ਚੀਜ਼ ਖੋ ਲੈਂਦਾ ਜਿਹੜਾ ਬਲਵਾਨ ਹੁੰਦਾ। ਮੈਂ ਤਾਂ ਹੁਣ ਤੱਕ ਓਦਾਂ ਹੀ ਚੁੱਪ ਰਿਹਾ ਵੀ ਚਲੋ ਛੱਡੋ ਪਰੇ, ਕਿਉਂ ਦਵੈਸ਼ ਕਰਨੀ ਹੈ, ਈਰਖਾ ਕਰਨੀ ਹੈ? ਮੈਂ ਤਾਂ ਹਾਲੇ ਤੱਕ ਆਪਣਾ ਬਲ ਤੁਹਾਨੂੰ ਵਿਖਾਇਆ ਹੀ ਨਹੀਂ। ਮੇਰਾ ਇੰਨਾ ਬਲ ਹੈ, ਇੰਨੀ ਤਾਕਤ ਆ, ਮੈਂ ਜੋ ਚਾਹੇ ਮਰਜ਼ੀ ਕਰ ਸਕਦਾ। ਜਿਹੜਾ ਬਲਵਾਨ ਹੈ ਉਹ ਨਿਰਬਲ ਕੋਲ ਕਦੇ ਕੋਈ ਚੀਜ਼ ਨਹੀਂ ਛੱਡਦਾ। ਇਹ ਤਾਂ ਮੈਂ ਹੀ ਹੁਣ ਤੱਕ ਚੁੱਪ ਚਾਪ ਕਰਕੇ ਬੈਠਾ ਰਿਹਾ।
ਦੇਖੇ ਹੈ ਤਮਾਸ਼ੋ ਅਬ ਜ਼ੋਰ ਕਰ ਲਿਓ ਜਬ।
ਹੁਣ ਮੈਂ ਜਦੋਂ ਆਪਣਾ ਜ਼ੋਰ ਵਿਖਾਵਾਂਗਾ ਨਾ ਤੁਹਾਨੂੰ ਫਿਰ ਵੇਖਿਆ ਜੇ ਤਮਾਸ਼ਾ ਕੀ ਹੁੰਦਾ। ਅਰਜਨ ਦੇਵ ਜੀ ਜਦੋਂ ਹੁਣ ਮੈਂ ਵਿਖਾਵਾਂਗਾ ਨਾ ਆਪਣਾ ਜ਼ੋਰ ਤੁਹਾਨੂੰ ਪਤਾ ਵਿਖਾਵਾਂਗਾ ਕਿ ਮੇਰਾ ਕਿੰਨਾ ਤਾਣ ਹੈ, ਮੇਰੇ ਚ ਕਿੰਨਾ ਜ਼ੋਰ ਹੈ, ਫਿਰ ਤੁਹਾਨੂੰ ਤਮਾਸ਼ਾ ਵਿਖਾਵਾਂਗਾ ਵੀ ਕੀ ਖੇਡ ਵਰਤਦੀ ਹੈ।
ਬਲੀ ਜੇ ਅਨੀਤ ਕਰੇ ਮਤ ਵਿਪਰੀਤ ਧਰੇ।
ਜਦੋਂ ਪ੍ਰਿਥੀਏ ਨੇ ਆਖਿਆ ਨਾ ਬਲਵਾਨ ਕਮਜ਼ੋਰ ਕੋਲੋਂ ਜੋ ਮਰਜ਼ੀ ਖੋ ਸਕਦਾ ਤੇ ਗੁਰੂ ਅਰਜਨ ਸਾਹਿਬ ਜੀ ਅੱਗੋਂ ਬੋਲੇ, ਮਹਾਰਾਜ ਜੀ ਕਹਿਣ ਲੱਗੇ, ਬਾਬਾ ਜੀ ਵੀਰ ਜੀ ਭਰਾ ਜੀ ਇੱਕ ਗੱਲ ਇਹ ਵੀ ਸੁਣ ਲੋ, ਜੇ ਬਲੀ ਬੰਦਾ ਵਿਪਰੀਤ ਕੰਮ ਕਰੇ ਨਾ ਉਲਟਾ ਕੰਮ, ਜੇ ਕੋਈ ਬਲਵਾਨ ਹੈ ਤੇ ਬਲਵਾਨ ਬੰਦਾ ਉਲਟ ਕੰਮ ਕਰਨ ਲੱਗ ਪਵੇ, ਅਨੀਤੀ ਵਾਲਾ ਕੰਮ ਕਰਨ ਲੱਗ ਪਵੇ, ਨਾ ਕਰਨ ਵਾਲਾ ਕੰਮ ਕਰਨ ਲੱਗ ਪਵੇ ਔਰ ਆਪਣੀ ਵਿਪਰੀਤ ਮਤ ਧਾਰ ਲਵੇ,
ਤਾਂ ਕੋ ਪ੍ਰਭੂ ਹਰੇ ਹਾਰ ਜਾਤ ਹੈ ਹੰਕਾਰ ਤੇ।
ਇਹੋ ਜਿਹੇ ਜਿਹੜੇ ਬਲੀ ਹੁੰਦੇ ਨੇ ਨਾ ਉਹਨਾਂ ਨੂੰ ਰੱਬ ਨੱਕ ਚ ਨਕੇਲ ਪਾ ਕੇ ਆਪਣੇ ਕਾਬੂ ਕਰ ਲੈਂਦਾ। یہ بھی یاد رکھے ہو. یہ بلی وپریت کام کردا نا, الٹ کام کردا ہے, تے پھر انہاں دے اتے بھی ایک بلوان پرمیشر بیٹھا ہے جہدے وچ ساریاں طاقتاں نے, جہدے وچ سارا بل ہے. وہ پھر انہاں وڈیاں وڈیاں بلیاں نو ہر لیندا ہے. کہ جگ دی مریادا چلدی آؤندی ہے, آد کال تو چلدی آؤندی ہے, تے میں دے واسطے تہانوں پرمان بھی دے دیاں کہ کیویں پرمیشر وڈے وڈے بلیاں دی نک چ نکیڑ پا کے انہاں نو قابو وچ کردا ہے. کیویں وڈے وڈے طاقتوراں نو پرمیشر اپنے قابو وچ کر سکدا ہے, او دے واسطے میں تہانوں پرمان دندا ہاں.
پیو ہر نقش پرہلاد سو ویرودی بڈو.
ہن کمزور سی پرہلاد, بچہ سی, بالک سی, نربل سی, او دے کول طاقت نہیں سی, تان نہیں سی, تے بلی سی ہرناکش, ہرناکش سی بلی, تے پرہلاد سی نربل کمزور بالک. ہرناکش بن گیا اس بھگت پرہلاد دا ورودھی, اس بلی نربل نو کمزور نو مارنا چاہندا سی, اونوں مکانا چاہندا سی. بڑے یتن نے کیتے اونوں مارن واسطے, مکاون واسطے.
اندر کو نکاس دین آیود پرہار تے.
ہرناکش ایڈا بلی سی, ایڈا بلوان سی, ایڈا طاقتور سی کہ انہیں سورگ پوری بچوں اندر نو بھی تکے مار کے کڈ دتا سی. انہیں اندر نو بھی سورگ پوری چوں تکے مار کے کڈ کے سورگ تے قبضہ کر لیا. ایڈا طاقتور ہرناکش جیڑا اے کہندا سی جلے ہرناکش تھلے ہرناکش, ہر جگہ تے میں ہی میں ہاں, میں ہی میں ہاں. ایڈا طاقتور کہون والا ہرناکش او ورودھی بن گیا بھگت پرہلاد دا.
سہ نہ سکے جگ تیش نار سنگھ بھیو.
اکال پرکھ پرمیشر کولو سہا نہیں گیا بھی اے طاقتور بلی الٹا ہو گیا تے اک نربل بچے نو مالک نو مارنا چاہندا, تے کہندے اکال پرکھ کولو سہا نہیں گیا, تے پرمیشر نے اسی ویلے نار سنگھ دا روپ دھارن کر لیا. اکال پرخ آ گیا اس بلی دی نک چ نکیل پان, اس بلی نو مارن واسطے, نو ہرن واسطے پرمیشر آ گیا. اکال پرخ واہگرو نے, پرمیشر نے او دے کولو سہا نہیں گیا, اونے اسی وقت نر سنگھ دا روپ دھارن کر لیا.
لاگی نہ بلمب کچھ نکھن سو مارتے.
کہندے نر سنگھ جی نو بھگوان جی نو دیری نہیں لگی, ایک اکھ دے پھور چ ویکھدیاں ویکھدیاں ہرناکش دا پیٹ اپنے ہتھاں دے نوں نال چیر کے اودے پران کڈ لے. ہر جگ جگ بھگت اپایا پیج رکھدا آیا رام راجے, ہرناکش دشت ہر ماریا پرہلاد ترایا. پرمیشر نے پیج رکھ لی, اپنے بھگت دی لاج رکھ لی. وہ نربل سی, کمزور سی, اودی باہ پرمیشر نے پھڑی. جیڑا بلی تے طاقتور کہوندا سی او دا پیٹ ایک اکھ دے پھور چ اپنے نوہاں نال نرسنگ روپ دھارن کر کے پرمیشر نے چیر دتا.
بہر سو غریب سنگ بالی بالکین مہا.
سنو پھر دوجا پرمان, یہ تا ایک پرمان سی نا مہاراج کہندے, ہن دوجا سنو پرمان. بابا پرتھوی چند جی تہاڈی مت چ پڑدا لت جائے, دوجا پرمان سنو. ہن بالی سی بڑا بلوان, سگریب سی نربل, دوویں سکے بھرا سی. بالی نے اپنے بل نال زور نال سگریب دی گھر والی نو اپنے گھر چ رکھ لیا, سگریب دا راج بھاگ کھو لیا, اونوں گھروں محلاں وچوں ٹکے مار کے باہر کڈ دتا. سگریب سی کمزور تے بالی سی بلوان, اونے اپنے بل نال سگریب دے اتے اپنی انیتی کیتی, بل بلی ہو کے وپریت کام کیتا, الٹ کام کیتا. تے کہندے جو بالی نے کیتا,
رام چند آگے نہیں اٹکیو بیدار تے.
تے کہندے بھگوان رام چندر نے پھر جڑا کمزور سی نا سگریب, او دی بانہ پھڑی, او دی بانہ پھڑ کے جڑا بالی بلوان سی بلی اونوں مار دیا. پھر دیری نہیں لائی, ایک دم تیر کمان چو چھڈیا تے بالی دے پران کڈ لے. جڑا بڑا بلوان کہوندا سی, بڑا طاقتور ہوندا سی, پر بلی ہو کے پرست ہو گیا نا. جدو بندہ بل والا ہو جاندا پھر وہ پرست جاندا, اپنے ارادے تو پرست جاندا. تے پرستیا ہویا سی بالی, ادو اسی وقت بھگوان رام چندر جی نے مار کے اونوں ہتیا کر کے مار مکایا.
ਕਪਟ ਪ੍ਰਵੀਨ ਏਕੋ ਰਾਸਨ ਕਹਾਣੀ ਸੁਣ।
ਇਹ ਕਪਟ ਦੇ ਵਿੱਚ ਪ੍ਰਵੀਨ ਬਾਬਾ ਪ੍ਰਿਥੀ ਚੰਦ ਜੀ, ਤੁਹਾਡੀ ਮੱਤ ਬੜੀ ਕਪਟ ਵਿੱਚ ਛਲ ਚ ਲੱਗੀ ਰਹਿੰਦੀ ਹੈ ਨਾ। ਇਹ ਮੈਂ ਕਹਾਣੀਆਂ ਤੁਹਾਨੂੰ ਸੁਣਾ ਰਿਹਾ ਜਿਹੜੀਆਂ ਬੜੀਆਂ ਪੁਰਾਣੀਆਂ ਨੇ ਗੁਰੂ ਇਤਿਹਾਸ ਵਿੱਚ, ਪਰ ਜਿਹੜਾ ਸਾਡਾ ਭਾਰਤ ਖੰਡ ਦਾ ਇਤਿਹਾਸ ਹੈ ਉਹਦੇ ਵਿੱਚ ਇਹ ਕਹਾਣੀਆਂ ਬੜੀਆਂ ਪੁਰਾਣੇ ਸਮੇਂ ਤੋਂ ਚੱਲਦੀਆਂ ਹੁੰਦੀਆਂ ਨੇ।
ਔਰ ਪਇਓ ਰਾਵਣ ਵਿਸ਼ਾਲ ਬਲਵਾਨ ਹੈ।
ਹੁਣ ਰਾਵਣ ਦੀ ਸੁਣ ਲਓ, ਰਾਵਣ ਕਿੱਡਾ ਤਾਕਤਵਰ ਸੀ, ਕਿੱਡਾ ਬਲਵਾਨ ਸੀ, ਏਡਾ ਬਲੀ ਕਿ ਬੈਸੰਤਰ ਜਾ ਕੇ ਕਪੜੇ ਧੋਈ, ਅੱਗ ਜਿਹਦੇ ਕੱਪੜੇ ਧੋਂਦੀ ਤੇ ਡਰ ਦੇ ਨਾਲ ਭੈ ਦੇ ਨਾਲ ਉਹਦੇ ਕੱਪੜਿਆਂ ਨੂੰ ਸਾੜ ਨਹੀਂ ਸਕਦੀ, ਏਡਾ ਬਲੀ। ਕਿਤਨਾ ਬਲਵਾਨ ਸੀ ਰਾਵਣ, ਕਿਤਨਾ ਤਾਕਤਵਰ ਸੀ ਰਾਵਣ, ਤੇ ਕਹਿੰਦੇ ਰਾਵਣ ਇਤਨਾ ਬਲੀ ਤੇ ਬਲਵਾਨ ਹੈ।
ਜਹਾਂ ਕਹਾਂ ਓਜ ਤੇ ਅਨੀਤ ਮਹਾਠਾਨੀ ਜਗ।
ਉਹਨੇ ਆਪਣੇ ਬਲ ਨਾਲ ਜਿੱਥੇ ਕਿੱਥੇ ਅਨੀਤੀਆਂ ਹੀ ਕੀਤੀਆਂ, ਭੈੜੇ ਕਰਮ ਹੀ ਕੀਤੇ, ਕੁਕਰਮ ਹੀ ਕੀਤੇ। ਤਾਕਤਵਰ ਸੀ, ਤਾਕਤ ਕਰਕੇ ਭ੍ਰਸ਼ਟ ਗਿਆ ਰਾਵਣ, ਔਰ ਆਪਣੀ ਤਾਕਤ ਨਾਲ ਉਹਨੇ ਮਾੜੇ ਕੰਮ ਕੀਤੇ, ਜਿੱਥੇ ਕਿੱਥੇ ਭੈੜੇ ਕਰਮ ਹੀ ਕੀਤੇ।
ਇੰਦਰ ਆਦ ਦੇਵ ਨਰ ਦੇਵਨ ਕੋਹਾਨ ਹੈ।
ਇਥੋਂ ਤੱਕ ਕਿ ਉਹਨੇ ਇੰਦਰ ਵਰਗੇ ਜਿਹੜੇ ਦੇਵਤੇ ਸੀ ਦੇਵਪੁਰੀ ਚ, ਉਹਨਾਂ ਨੂੰ ਵੀ ਮਾਰ ਕੇ ਕੱਢ ਦਿੱਤਾ। ਬੜੇ ਬੜੇ ਦੇਵਤਿਆਂ ਨੂੰ ਮਾਰਿਆ, ਬੜੇ ਬੜੇ ਦੇਵਤਿਆਂ ਨੂੰ ਆਪਣੇ ਨੌਕਰ ਬਣਾ ਲਿਆ, ਆਪਣਾ ਗੁਲਾਮ ਬਣਾ ਕੇ ਬੜੀਆਂ ਅਨੀਤੀਆਂ ਕੀਤੀਆਂ ਰਾਵਣ ਨੇ।
ਤਾਪਸੀ ਸੋ ਬੇਸ ਧਰ ਰਾਘਵ ਵਿਸ਼ੇਸ਼ ਬਲ।
ਉਧਰ ਭਗਵਾਨ ਰਾਮ ਚੰਦਰ ਨੇ ਤਪਸਵੀਆਂ ਦਾ ਬੇਸ ਧਾਰਿਆ ਹੋਇਆ, ਜੰਗਲ ਚ ਬਨਵਾਸ ਲਏ ਫਿਰਦੇ ਸਨ।
ਕੁਟੰਬ ਅਸੇਸ ਜੁਤ ਕੀਨ ਅਵਸਾਨ ਹੈ।
ਤੇ ਭਗਵਾਨ ਰਾਮ ਚੰਦਰ ਜੀ ਨੇ ਉਸ ਵਕਤ ਫੇਰ ਰਾਵਣ ਦੇ ਪਰਿਵਾਰ ਸਮੇਤ 1 ਲੱਖ ਪੂਤ, 1.25 ਲੱਖ ਨਾਤੀ, ਏਡਾ ਵੱਡਾ ਟੱਬਰ, ਤੇ ਸਾਰਿਆਂ ਨੂੰ ਮਾਰ ਮੁਕਾਇਆ ਤੇ ਉਹਦੇ ਬਲ ਨੂੰ ਹਰ ਕੇ ਮਿੱਟੀ ਚ ਮਿਲਾ ਕੇ ਰੱਖ ਦਿੱਤਾ। ਬਲੀ ਸੀ ਨਾ ਉਹ ਵੀ ਤਾਕਤਵਰ ਸੀ, ਪਰ ਉਹਨੇ ਆਪਣੀ ਤਾਕਤ ਦੀ ਦੁਰਵਰਤੋਂ ਕੀਤੀ। ਜਿਹਨੇ ਆਪਣੇ ਬਲ ਦੀ ਦੁਰਵਰਤੋਂ ਕੀਤੀ, ਪਰਮੇਸ਼ਰ ਨੇ ਆ ਕੇ ਉਹਨਾਂ ਨੂੰ ਕਾਬੂ ਕਰ ਲਿਆ। ਸਤਿਗੁਰਾਂ ਦੀ ਬਾਣੀ ਦਾ ਮਹਾਂਵਾਕ ਹੈ, ਜੋ ਅਸਮਾਨ ਨਾ ਮਾਵਨੀ, 3 ਨੱਕ ਨੱਥਾਂ ਪਾਹੇ। ਜਿਹੜੇ ਅਸਮਾਨ ਦੇ ਵਿਚ ਨੀ ਨਾ ਮਾਮਦੇ, ਕਹਿੰਦੇ ਜੀ ਸਾਡਾ ਸਿਰ ਏਡਾ ਵੱਡਾ ਵੀ ਅਸੀਂ ਅਸਮਾਨ ਚ ਨੀ ਮਾਮਦੇ, ਪਰਮੇਸ਼ਰ ਏਡਾ ਬਲੀਆ ਉਹਨਾਂ ਦੀਆਂ ਨੱਕਾਂ ਵਿਚ ਵੀ ਨਕੇਲਾਂ ਪਾ ਕੇ ਉਹਨਾਂ ਨੂੰ ਕਾਬੂ ਕਰ ਲੈਂਦਾ, ਉਹਨਾਂ ਦੀ ਨੱਕ ਵਿਚ ਵੀ ਨੱਥ ਪਾ ਕੇ ਉਹਨਾਂ ਨੂੰ ਵਸ ਵਿਚ ਕਰ ਲੈਂਦਾ, ਏਡਾ ਤਾਕਤਵਰ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਪ੍ਰਿਥੀ ਚੰਦ, ਡਰ ਉਸ ਰੱਬ ਕੋਲੋਂ, ਉਹ ਬੜੇ ਬੜੇ ਬਲੀਆਂ ਨੂੰ ਕਾਬੂ ਕਰਨ ਵਾਲਾ ਹੈ।
ਗੰਜਨ ਗਰਭ ਰਿਪ ਪੰਜਨ ਬਿਲੰਦ ਓਜ।
ਪਰਮੇਸ਼ਰ ਏਡਾ ਬਲੀ ਹੈ ਵੀ ਦੁਸ਼ਮਣਾਂ ਦੇ ਅੰਦਰੋਂ ਹੰਕਾਰ ਨੂੰ ਹਰ ਲੈਣ ਵਾਲਾ ਹੈ, ਔਰ ਆਪਣੇ ਭਗਤਾਂ ਦੇ ਮਨ ਚ ਖੁਸ਼ੀ ਪੈਦਾ ਕਰਨ ਵਾਲਾ ਹੈ।
ਰੰਜਨ ਭਗਤ ਮਧੂਸੂਦਨ ਕੀ ਬਾਣ ਹੈ।
ਪਰਮੇਸ਼ਰ ਦੀ ਇਹ ਬਾਣ ਹੈ, ਸੁਭਾਅ ਹੈ ਕਿ ਉਹ ਬੜੇ ਬੜੇ ਬਲੀਆਂ ਦੇ ਹੰਕਾਰ ਨੂੰ ਹਰ ਕੇ, ਉਹਨਾਂ ਦੇ ਹੰਕਾਰ ਨੂੰ ਤੋੜ ਕੇ ਆਪਣੇ ਭਗਤਾਂ ਦੇ ਹਿਰਦਿਆਂ ਨੂੰ ਖੁਸ਼ੀ ਦਿੰਦਾ। ਜਿਹੜੇ ਉਹਦੇ ਭਗਤ ਹਨ, ਉਹਨਾਂ ਭਗਤਾਂ ਦੇ ਹਿਰਦਿਆਂ ਵਿਚ ਵਿਕਾਸ ਖੇੜਾ ਪੈਦਾ ਕਰਦਾ ਹੈ।
ਪਾਪ ਮਤੀ ਔਰ ਸੁਨ ਗੁਣ ਮਧੂਸੂਦਨ ਕੇ।
ਇਹ ਪਾਪ ਮਤੀ, ਪਾਪਾਂ ਦੀ ਮਤ ਵਾਲਿਆ ਪ੍ਰਿਥੀ ਚੰਦ, ਮਹਾਰਾਜ ਜੀ ਕਹਿੰਦੇ ਹੇ ਪਾਪਾਂ ਵਿਚ ਤੇਰੀ ਮਤ ਲੱਗੀ ਹੋਈ ਹੈ, ਭਰਾ ਜੀ ਵੀਰ ਜੀ ਸੁਣੋ, ਤੁਹਾਨੂੰ ਮੈਂ ਹੋਰ ਉਸ ਪਰਮੇਸ਼ਰ ਦੀ ਕਥਾ ਸੁਣਾਵਾਂ।
ਪਯੋ ਹੈ ਦੁਰਯੋਧਨ ਨਰੇਸ਼ ਕੌਰਵਾਨ ਕੋ।
ਦੁਰਯੋਧਨ ਕਿੱਡਾ ਬਲੀ ਸੀ, ਕੌਰਵਾਂ ਦਾ ਰਾਜਾ, ਉਹਦੇ ਕੋਲ ਵੀ ਬਲ ਆ ਗਿਆ, ਤਾਕਤ ਆ ਗਈ, ਫੌਜਾਂ ਦਾ ਬਲ ਸੀ, ਰਾਜ ਦਾ ਬਲ ਸੀ, ਇਲਾਕੇ ਦਾ ਬਲ ਸੀ, ਤੇ ਕਿੱਡਾ ਬਲੀ ਹੋ ਗਿਆ ਦੁਰਯੋਧਨ, ਉੱਤੇ ਬਲ ਪ੍ਰਾਪਤ ਕਰਕੇ ਉਹ ਵੀ ਭ੍ਰਿਸ਼ਟ ਹੋ ਗਿਆ। ਬਲ ਨੂੰ ਪ੍ਰਾਪਤ ਕਰਕੇ ਹੰਕਾਰੀ ਹੋ ਗਿਆ ਦੁਰਯੋਧਨ, ਉਹਦੇ ਅੰਦਰ ਵੀ ਹੰਕਾਰ ਦੀ ਬਿਰਤੀ ਆ ਗਈ।
ਪਾਂਡਵ ਨਿਕਾਰ ਕੇ ਹੰਕਾਰ ਕੋ ਉਦਾਰ ਕਰ।
ਪਾਂਡਵਾਂ ਨੂੰ ਧੱਕੇ ਮਾਰ ਕੇ ਜੰਗਲ ਦੇ ਬਨਵਾਸ ਨੂੰ ਤੋੜ ਦਿੱਤਾ, ਕੱਢ ਦਿੱਤਾ ਰਾਜਭਾਗ, ਖੋ ਕੇ ਉਹਨਾਂ ਕੋਲ ਉਹਨਾਂ ਨੂੰ ਕੱਢ ਦਿੱਤਾ ਰਾਜਭਾਗ ਚੋਂ। ਇੱਥੋਂ ਤੱਕ ਵੀ ਇਹ ਵੀ ਕਿਹਾ ਗਿਆ ਵੀ ਇੱਕ ਪਿੰਡ ਹੀ ਦੇ ਦੇ ਇਹਨਾਂ ਨੂੰ ਗੁਜ਼ਾਰੇ ਵਾਸਤੇ, ਉਹ ਵੀ ਨਾ ਦਿੱਤਾ ਉਹਨੇ, ਸਾਰੇ ਪਾਂਡਵ ਧੱਕੇ ਮਾਰ ਕੇ ਕੱਢ ਦਿੱਤੇ, ਏਡਾ ਹੰਕਾਰੀ ਬਣ ਗਿਆ।
ਸਾਰੋ ਰਾਜ ਲੀਨ ਜਾਣੇ ਮੋਹੇ ਨਾ ਸਮਾਨ ਕੋ।
ਸਾਰਾ ਰਾਜ ਭਾਗ ਦੁਰਯੋਧਨ ਨੇ ਆਪਣੇ ਕੋਲ ਲੈ ਲਿਆ ਤੇ ਫਿਰ ਸਮਝਦਾ ਸੀ ਵੀ ਮੇਰੇ ਸਮਾਨ ਕੋਈ ਹੋਰ ਨਹੀਂ ਹੈ, ਜਿੱਡਾ ਵੱਡਾ ਤਾਕਤਵਰ ਮੈਂ ਆ, ਮੇਰੇ ਬਰਾਬਰ ਮੇਰੇ ਸਮਾਨ ਹੋਰ ਕੋਈ ਦੂਜਾ ਨਹੀਂ ਹੈ।
ਬਲ ਤੇ ਅਨੀਤ ਕਰ ਬੁੱਧ ਵਿਪਰੀਤ ਕਰ।
ਆਪਣੇ ਬਲ ਦੇ ਨਾਲ ਫਿਰ ਇਹਨੇ ਵਿਪਰੀਤ ਕੰਮ ਕੀਤਾ, ਅਨੀਤੀ ਵਾਲੇ ਕੰਮ ਕੀਤੇ, ਜਿਹੜੀ ਬੁੱਧੀ ਸੀ ਇਹਦੀ ਉਹ ਉਲਟ ਕੰਮ ਕਰਨ ਲੱਗੇ।
ਪਾਨੁਜ ਕੋ ਮੀਤ ਕਰ ਮਹਾ ਮਨ ਮਾਨ ਕੋ।
ਕਹਿੰਦੇ ਉਸ ਵਕਤ ਬੜਾ ਮਾਨੀ ਬਣ ਗਿਆ, ਹੰਕਾਰੀ ਬਣ ਗਿਆ ਦੁਰਯੋਧਨ।
ਜੰਗ ਵਿਚ ਹਾਰਿਓ ਮਾਰ ਡਾਰਿਓ ਨਾ ਸੰਭਾਰਿਓ ਬਲ।
ਉਧਰ ਭਗਵਾਨ ਜੀ ਨੇ ਪਾਂਡਵਾਂ ਦੀ ਮਦਦ ਕੀਤੀ ਤੇ ਪਾਂਡਵ ਜੰਗ ਦੇ ਮੈਦਾਨ ਚ ਜਿਹੜੇ ਪਹਿਲਾਂ ਨਿਰਬਲ ਸਨ, ਕਮਜ਼ੋਰ ਸਨ, ਭਗਵਾਨ ਨੇ ਉਹਨਾਂ ਕਮਜ਼ੋਰਾਂ ਦੀ ਬਾਂਹ ਫੜੀ ਤੇ ਜਿਹੜਾ ਬੜਾ ਵੱਡਾ ਬਲੀ ਤੇ ਤਾਕਤਵਰ ਕਹਾਉਣ ਵਾਲਾ ਦੁਰਯੋਧਨ ਸੀ ਉਹ ਧਰਤੀ ਦੇ ਉੱਤੇ ਖਾਕ ਹੋ ਕੇ ਮਿੱਟੀ ਵਿਚ ਮਿਲ ਗਿਆ। ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, ਬਾਰਾਂ ਯੋਜਨ ਛਤਰ ਚਲਾ ਥਾ ਦੇਹੀ ਗਿਰਜ ਨਾ ਖਾਈ। ਕਹਿੰਦੇ ਹਾਲਤ ਹੋ ਗਈ ਦੁਰਯੋਧਨ ਦੀ, ਉਹ ਬੜਾ ਵੱਡਾ ਬਲੀ ਸੀ, ਤਾਕਤਵਰ ਸੀ ਤੇ ਮਿੱਟੀ ਚ ਗਰਕ ਹੋ ਗਿਆ।
ਕੌਣ ਨਾ ਬਿਦਾਰਿਓ ਜੋ ਹੰਕਾਰਿਓ ਅਗ ਠਾਨ ਕੋ।
ਜਿਹੜਾ ਪਾਪ ਕਰਨ ਵਾਸਤੇ ਬਲ ਦੀ ਵਰਤੋਂ ਕਰਦਾ ਹੈ, ਭੈੜਾ ਕੰਮ ਕਰਨ ਵਾਸਤੇ ਬਲ ਦੀ ਵਰਤੋਂ ਕਰਦਾ, ਬਾਬਾ ਜੀ ਦੱਸੋ ਕਿਹਦਾ ਵਿਦਾਰ ਨਹੀਂ ਹੋਇਆ, ਕਿਹਦਾ ਨਾਸ਼ ਨਹੀਂ ਹੋਇਆ? ਜਿਹਨੇ ਜਿਹਨੇ ਵੀ ਪਾਪ ਕਰਮ ਕਰਨ ਵਾਸਤੇ ਬਲ ਵਰਤਿਆ ਉਹ ਕੋਈ ਵੀ ਹੈ, ਕਿਸੇ ਵੀ ਯੁੱਗ ਵਿਚ ਹੋਇਆ ਉਹਦਾ ਨਾਸ਼ ਹੋਇਆ, ਉਹਦਾ ਅੰਤ ਹੋਇਆ ਹੈ।
ਵੱਡੇ ਵੱਡੇ ਗਿੰਨੇ ਲਗੂ ਪਾਏ ਤਿੰਨ ਕੌਣ ਭਨੇ।
ਮਹਾਰਾਜ ਜੀ ਕਹਿੰਦੇ ਬਾਬਾ ਜੀ ਮੈਂ ਤਾਂ ਪੰਜ ਚਾਰ ਵੱਡੇ ਵੱਡਿਆਂ ਦੇ ਜ਼ਿਕਰ ਕੀਤੇ ਨੇ, ਜਿਹੜੇ ਛੋਟੇ ਮੋਟੇ ਨੂੰ ਤਾਂ ਪਤਾ ਨੀ ਕਿੰਨੇ ਕੁ ਹੋਏ ਨੇ। ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਤਾਂ ਪੰਜ ਚਾਰ ਆ ਵੱਡੇ ਵੱਡੇ ਜੇ ਗਿਣ ਕੇ ਦੱਸੇ ਨੇ, ਜਿਹੜੇ ਕਿੱਡੇ ਕਿੱਡੇ ਤਾਕਤਵਰ ਤੇ ਬਲੀ ਸੀ ਤੇ ਪਰਮੇਸ਼ਰ ਨੇ ਕਿਵੇਂ ਇੱਕ ਵੇਖਦਿਆਂ ਵੇਖਦਿਆਂ ਮਿੱਟੀ ਵਿਚ ਗਰਕ ਕਰ ਦਿੱਤੇ। ਉਹਨਾਂ ਦਾ ਬਲ ਕਿੱਥੇ ਅੱਜ, ਕਿੱਥੇ ਉਹਨਾਂ ਦੀ ਤਾਕਤ, ਕਿੱਥੇ ਉਹਨਾਂ ਦਾ ਜ਼ੋਰ ਚੱਲਿਆ? ਹਰਨਾਕਸ਼ ਵਰਗੇ, ਦੁਰਯੋਧਨ ਵਰਗੇ, ਬਾਲੀ ਵਰਗੇ ਕਿਵੇਂ ਪਰਮੇਸ਼ਰ ਨੇ ਵੇਖਦਿਆਂ ਵੇਖਦਿਆਂ ਸੰਘਾਰ ਕੇ ਮਿੱਟੀ ਚ ਗਰਕ ਕਰ ਦਿੱਤੇ। ਮਹਾਰਾਜ ਜੀ ਕਹਿੰਦੇ ਤਾਂ ਵੱਡਿਆਂ ਵੱਡਿਆਂ ਦੀ ਗਿਣਤੀ ਕਰਕੇ ਦੱਸੀ ਹੈ, ਜਿਹੜੇ ਇਹਨਾਂ ਤੋਂ ਛੋਟੇ ਹੋਏ ਨੇ ਉਹ ਤਾਂ ਗਿਣੇ ਹੀ ਨਹੀਂ ਜਾ ਸਕਦੇ ਵੀ ਕਿੰਨੇ ਕੁ ਹਨ।
ਦੂਜਨ ਗੁਮਾਨੀ ਹਨੇ ਬਾਣ ਭਗਵਾਨ ਕੀ।
ਪਰਮੇਸ਼ਰ ਦੀ ਇਹ ਬਾਣ ਆਦਤ ਹੈ ਕਿ ਉਹ ਵੱਡੇ ਵੱਡੇ ਦੁਰਜਨਾਂ ਤੇ ਗੁਮਾਨੀਆਂ ਨੂੰ ਮਾਰਨ ਵਾਲਾ ਹੈ। ਜਿਹੜੇ ਗੁਮਾਨੀ ਹੰਕਾਰੀ ਤੇ ਦੁਰਜਨ ਬਲੀ ਨੇ ਨਾ, ਉਹਨਾਂ ਨੂੰ ਮਾਰਨ ਵਾਲਾ ਪਰਮੇਸ਼ਰ ਅਕਾਲ ਪੁਰਖ। ਇਹ ਪਰਮੇਸ਼ਰ ਦੀ ਬਾਣ ਹੈ, ਪਰਮੇਸ਼ਰ ਦੀ ਆਦਤ ਹੈ, ਸੁਭਾਅ ਹੈ।
ਤੂੰ ਤੋ ਇੱਕ ਜੰਤ ਕਹਾਂ ਬਲ ਕੋ ਗਰਭ ਧਰੇ।
ਮਹਾਰਾਜ ਜੀ ਕਹਿੰਦੇ ਮੈਂ ਤਾਂ ਤੈਨੂੰ ਉਹਨਾਂ ਤਪਸਵੀਆਂ ਦੀ ਗੱਲ ਸੁਣਾਈ, ਬਾਬਾ ਪ੍ਰਿਥੀ ਚੰਦ ਜੀ ਜਿਹੜੇ ਬੜੇ ਬੜੇ ਬਲੀ ਸੀ, ਜਿਹਨਾਂ ਬਲ ਕਮਾਇਆ ਹੋਇਆ ਸੀ, ਸਾਧਿਆ ਹੋਇਆ ਸੀ, ਤੇ ਬਾਬਾ ਜੀ ਤੁਸੀਂ ਤਾਂ ਇੱਕ ਆਮ ਸਧਾਰਨ ਜੇ ਬੰਦੇ ਹੋ, ਤੁਹਾਡਾ ਬਲ ਕੀ ਕਰੇਗਾ, ਤੁਹਾਡੀ ਤਾਕਤ ਕੀ ਕਰੇਗੀ, ਕਿੱਥੇ ਹਰਨਾਕਸ਼ ਦੀ ਤਾਕਤ, ਹਰਨਾਕਸ਼ ਦਾ ਬਲ, ਕਿੱਥੇ ਤੁਹਾਡਾ ਬਲ? ਵੇਖੋ ਤਾਂ ਸਹੀ, ਆਪਣੇ ਆਪ ਦੀ ਤੁਲਨਾ ਤਾਂ ਕਰਕੇ ਵੇਖੋ ਕਿ ਤੁਹਾਡਾ ਬਲ ਕਿੰਨਾ, ਤੁਸੀਂ ਤਾਂ ਇੱਕ ਆਮ ਸਧਾਰਨ ਜੇ ਜੰਤ ਹੋ, ਤੁਹਾਡੇ ਵਿਚ ਕਿੰਨਾ ਕੁ ਬਲ ਹੈ ਜਿਹਦਾ ਤੁਸੀਂ ਹੰਕਾਰ ਕਰਦੇ ਹੋ?
ਬਾਕੋ ਰੋਮ ਹੋਏ ਹੈ ਨਾ ਯਤਨ ਮਹਾਨ ਕੀ।
ਤੁਸੀਂ ਆਪਣਾ ਜਿਹੜਾ ਯਤਨ ਕਰਨਾ ਕਰ ਲੋ, ਪਰਮੇਸ਼ਰ ਨੂੰ ਪਾਇਆ ਤੇ ਸਾਡਾ ਵਾਲ ਵੀ ਵਿੰਗਾ ਨਹੀਂ ਹੋਣ ਲੱਗਾ। ਪਰਮੇਸ਼ਰ ਨੂੰ ਪਾਇਆ ਤੇ ਸਾਡਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕੇਗਾ। ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕੇਗਾ। ਤੁਸੀਂ ਜਿਹੜਾ ਯਤਨ ਕਰਨਾ ਬਾਬਾ ਜੀ ਕਰ ਲੋ।
ਸਦਰੇ ਤੋਰਕ ਮੇਲੇ ਆਵੇ ਨਾ ਗੋਰਾਈ ਪਾਵੇ।
ਇਹ ਗੱਲ ਯਾਦ ਰੱਖਿਓ, ਕੱਲਾ ਜਹਾਂਗੀਰ ਨਹੀਂ, ਦੁਨੀਆਂ ਦੇ ਜਿੰਨੇ ਮੁਸਲਮਾਨ ਰਾਜੇ ਨੇ ਸਾਰਿਆਂ ਨੂੰ ਲੈ ਆਓ, ਸਾਰੇ ਚੜ ਕੇ ਆ ਜਾਣ, ਫਿਰ ਵੀ ਗੁਰਿਆਈ ਤੁਹਾਨੂੰ ਪ੍ਰਾਪਤ ਨਹੀਂ ਹੋਣੀ। ਗੁਰਿਆਈ ਏਦਾਂ ਨਹੀਂ ਮਿਲਦੀ। ਜੇ ਤੁਸੀਂ ਆਖੋ ਵੀ ਸਾਰੇ ਤੁਰਕਾਨੇ ਨੂੰ ਮੈਂ ਇਕੱਠਾ ਕਰਕੇ ਲੈ ਆਵਾਂ ਤੇ ਗੁਰਿਆਈ ਮਿਲ ਜਾਏਗੀ, ਮਹਾਰਾਜ ਜੀ ਕਹਿੰਦੇ ਸਾਰਾ ਤੁਰਕਾਨਾ ਇਕੱਠਾ ਕਰਕੇ ਲਿਆ ਪਰ ਗੁਰਿਆਈ ਏਦਾਂ ਨਹੀਂ ਪ੍ਰਾਪਤ ਹੁੰਦੀ।
ਬਾਦ ਸਭ ਜਾਵੇਂ ਪਛਤਾਵੇਂ ਹਿਤ ਹਾਨ ਕੀ,
ਸਭ ਵਿਅਰਥੀ ਹੋ ਕੇ ਮੁੜਨਗੇ, ਪਛਤਾਵਾ ਹੀ ਕਰਨਗੇ ਆਪਣੇ ਮਨ ਦੇ ਵਿੱਚ, ਤੁਹਾਡੇ ਅੰਦਰ ਵੀ ਪਛਤਾਵਾ ਤੇ ਪਛਤਾਤਾਪ ਹੀ ਚੱਲੇਗਾ। ਪਰ ਗੁਰਿਆਈ ਏਦਾਂ ਨਹੀਂ, ਗੁਰਿਆਈ ਤਾਂ ਉਹਨਾਂ ਨੂੰ ਮਿਲਦੀ ਜਿਨ੍ਹਾਂ ਨੂੰ ਗੁਰੂ ਬਖਸ਼ ਦੇਵੇ। ਏਦਾਂ ਨਹੀਂ ਗੁਰਿਆਈਆਂ ਮਿਲਦੀਆਂ ਬਾਬਾ ਜੀ, ਜਿਵੇਂ ਤੁਸੀਂ ਚਾਹੁੰਦੇ ਹੋ ਨਾ ਕਿ ਬਾਦਸ਼ਾਹ ਕੋਲ ਪੁਕਾਰ ਕਰਕੇ ਜਾਂ ਕਿਸੇ ਨਵਾਬ ਕੋਲ ਪੁਕਾਰ ਕਰਕੇ ਮਿਲ ਜਾਏਗੀ ਗੁਰਿਆਈ, ਏਦਾਂ ਗੁਰਿਆਈਆਂ ਨਹੀਂ ਮਿਲਦੀਆਂ। ਗੁਰਿਆਈ ਪ੍ਰਾਪਤ ਕਰਨ ਵਾਸਤੇ ਗੁਰੂ ਦੀ ਕਿਰਪਾ ਚਾਹੀਦੀ ਹੈ, ਗੁਰੂ ਜਿਹਦੇ ਤੇ ਬਖਸ਼ਿਸ਼ ਕਰੇ। ਨਾਲੇ ਇਹ ਦਾਤ ਧੁਰ ਦਰਗਾਹ ਤੋਂ ਮਿਲਦੀ ਹੈ, ਸੱਚਖੰਡ ਤੋਂ ਜਿਹੜੇ ਦਾਤ ਲੈ ਕੇ ਆਏ ਨੇ, ਧੁਰ ਤੋਂ ਲੈ ਕੇ ਆਏ ਨੇ, ਉਹਨਾਂ ਨੂੰ ਹੀ ਇਹ ਦਾਤ ਪ੍ਰਾਪਤ ਹੋਈ ਹੈ।
ਐਸੇ ਮਨ ਜਾਣ ਕੇ ਵਿਚਾਰ ਔਰ ਠਾਨ ਕੇ,
ਬਾਬਾ ਜੀ ਆਪਣੇ ਮਨ ਚ ਜਾਣ ਲਓ ਔਰ ਆਪਣੇ ਹਿਰਦੇ ਚ ਚੰਗੀ ਮਤ ਨਾਲ ਵਿਚਾਰ ਕਰੋ, ਗੁੱਸਾ ਤਿਆਗੋ ਔਰ ਚੰਗੀ ਮਤ ਨਾਲ, ਸਿਆਣੀ ਮਤ ਨਾਲ ਆਪਣੇ ਮਨ ਚ ਹਿਰਦੇ ਚ ਵਿਚਾਰ ਕਰੋ।
ਸਮਝ ਲਿਓ ਸਿਆਣ ਕੈ ਸਮਾਨ ਮਤਵਾਨ ਕੀ,
ਔਰ ਸਮਝ ਲਓ ਸਿਆਣੀ ਗੱਲ ਸਮਝੋ, ਅਸੀਂ ਤੁਹਾਡੇ ਭਲੇ ਦੀ ਗੱਲ ਕਰ ਰਹੇ ਹਾਂ। ਤੁਸੀਂ ਭਾਵੇਂ ਸਾਡੇ ਨਾਲ ਵੈਰ ਰੱਖਦੇ ਹੋ ਬਾਬਾ ਜੀ, ਪਰ ਸਾਡੇ ਮਨ ਚ ਤੁਹਾਡੇ ਪ੍ਰਤੀ ਕੋਈ ਵੈਰ ਨਹੀਂ, ਅਸੀਂ ਤੁਹਾਡੇ ਭਲੇ ਦੀ ਗੱਲ ਕਹਿ ਰਹੇ ਹਾਂ। ਤੁਸੀਂ ਹਾਲੇ ਵੀ ਸਿਆਣੇ ਬਣੋ, ਮਤਵਾਨਾਂ ਵਾਲੀ ਬੁੱਧੀਮਾਨਾਂ ਵਾਲੀ ਗੱਲ ਕਰੋ।
ਦੋਹਰਾ ਰਕਤ ਨੈਣ ਦੁਰ ਬੈਨ ਕੈ, ਪੈਨਾ ਮੇ ਚਲ ਐਨ।
ਬੜੀਆਂ ਅੱਖਾਂ ਲਾਲ ਕੀਤੀਆਂ ਸੁਣ ਕੇ ਪ੍ਰਿਥੀ ਚੰਦ ਨੇ, ਗੁਰੂ ਸਾਹਿਬ ਦੇ ਬਚਨ ਸੁਣ ਕੇ ਅੱਖਾਂ ਲਾਲ ਸੁਰਖ ਕਰ ਲਈਆਂ ਗੁੱਸੇ ਚ ਆ ਕੇ, ਤੇ ਨੇਤਰ ਲਾਲ ਸੁਰਖ ਕਰਕੇ ਕਹਿੰਦਾ ਕਿ ਮੈਨੂੰ ਇਹ ਕਹਿ ਰਿਹਾ ਕਿ ਮੈਨੂੰ ਪੈ ਨਹੀਂ ਕਿਸੇ ਦਾ, ਸਾਡੇ ਨਾਲ ਛਲ ਕਰਕੇ ਸਾਡੇ ਨਾਲ ਕਪਟ ਕਰਕੇ ਮੁੜ ਕੇ ਕਹਿੰਦਾ ਮੈਨੂੰ ਕਿਸੇ ਦਾ ਪੈ ਨਹੀਂ।
ਪਾਏ ਵੈ ਨੈ ਕੁਛ ਲਾਭ ਕੋ, ਰਹਿਣ ਸਹਿਣ ਕਰ ਚੈਨ।
ਇਹ ਤਾਂ ਤੁਹਾਨੂੰ ਲਾਭ ਦੀ ਪ੍ਰਾਪਤੀ ਨਹੀਂ ਹੋਣੀ। ਮਹਾਰਾਜ ਜੀ ਕਹਿੰਦੇ ਬਾਬਾ ਜੀ ਅੱਖਾਂ ਲਾਲ ਨਾ ਕਰੋ, ਇਹ ਨੇਤਰ ਲਾਲ ਕਰਕੇ ਜੇ ਸਾਡੇ ਵੱਲ ਵੇਖੋਗੇ ਨਾ ਤੇ ਇਹ ਨਾ ਸਮਝੋ ਕਿ ਅਸੀਂ ਡਰ ਜਾਂਗੇ। ਮਹਾਰਾਜ ਜੀ ਕਹਿੰਦੇ ਇਹਨਾਂ ਦਾ ਸਾਨੂੰ ਕੋਈ ਭੈ ਨਹੀਂ, ਇਹਨਾਂ ਦਾ ਸਾਨੂੰ ਕੋਈ ਡਰ ਨਹੀਂ।
ਕਬਿਤ ਸੁਨ ਜਰ ਗਯੋ ਦੁਖ ਥਿਓ ਤਪ ਤਯੋ।
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਨਾ ਤੇ ਸੁਣ ਕੇ ਪ੍ਰਿਥੀਆ ਫਿਰ ਸੜ ਬਲ ਗਿਆ, ਹੋਰ ਜਰ ਬਲ ਗਿਆ। ਜਦੋਂ ਮਹਾਰਾਜ ਜੀ ਨੇ ਕਿਹਾ ਨਾ ਬਾਬਾ ਜੀ ਅੱਖਾਂ ਲਾਲ ਨਾ ਕਰੋ, ਇਹ ਵੇਖ ਕੇ ਸਾਨੂੰ ਨੀ ਪਿਆ ਡਰ ਲੱਗਦਾ, ਜੇ ਤੁਸੀਂ ਅੱਖਾਂ ਲਾਲ ਕਰਕੇ ਸਾਡੇ ਵੱਲ ਵੇਖੋਗੇ ਤੇ ਅਸੀਂ ਡਰਾਂਗੇ ਥੋੜੀ, ਸਾਨੂੰ ਨੀ ਪਿਆ ਇਹਨਾਂ ਅੱਖਾਂ ਲਾਲਾਂ ਦਾ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਇਹ ਜਵਾਬ ਦਿੱਤਾ ਤੇ ਸੁਣ ਕੇ ਪ੍ਰਿਥੀਆ ਹੋਰ ਸੜ ਗਿਆ, ਹੋਰ ਸੜ ਬਲ ਗਿਆ ਤੇ ਬੋਲਿਆ
ਪ੍ਰਿਥੀਆ ਕੈਤ ਪਇਓ ਆਖੇ ਕਰ ਲਾਲ ਕੋ।
ਬੜੀਆਂ ਅੱਖਾਂ ਲਾਲ ਸੁਰਖ ਕਰਕੇ ਪ੍ਰਿਥੀਆ ਬੋਲਿਆ ਤੇ ਸਤਿਗੁਰਾਂ ਨੂੰ ਕਹਿਣ ਲੱਗਾ
ਪ੍ਰਿਥੀਆ ਕਹਾਉ ਤਬ ਪੁੱਤਰ ਕਿਸਮੇਤ ਜਬ।
ਕਹਿੰਦਾ ਮੈਂ ਹੁਣ ਪ੍ਰਿਥੀ ਚੰਦ ਆਪਣਾ ਨਾਂ ਤਾਂ ਕਹਾਵਾਂਗਾ ਜੇ ਤੁਹਾਨੂੰ ਤੁਹਾਡੇ ਪੁੱਤਰ ਸਮੇਤ ਫੜ ਕੇ ਕੈਦੀ ਬਣਾਵਾਂਗਾ। ਮੈਂ ਹੁਣ ਆਪਣਾ ਨਾਂ ਪ੍ਰਿਥੀਆ ਤਾਂ ਕਹਾਵਾਂਗਾ। ਪ੍ਰਿਥੀ ਚੰਦ ਹੁਣ ਆਪਣੇ ਪੂਰੇ ਇਹਦਾ ਜਿਹੜਾ ਗੁੱਸਾ ਸੀ ਨਾ ਅੰਦਰ ਦਾ, ਪੂਰੇ ਜੋਬਨ ਤੇ ਆ ਗਿਆ, ਪੂਰੇ ਰੰਗ ਤੇ ਆ ਗਿਆ ਤੇ ਗੁੱਸੇ ਵਿਚ ਆ ਕੇ ਪ੍ਰਿਥੀਆ ਕਹਿੰਦਾ, ਕਹਿੰਦਾ ਜੀ ਮੈਂ ਤੁਹਾਡੇ ਪੁੱਤਰ ਸਮੇਤ ਤੁਹਾਨੂੰ ਪਕੜ ਕੇ
ਤੁਮਰੋ ਬਿਨਾਸ਼ ਕਰੋ ਸਾਲਤ ਵਿਸਾਲ ਕੋ।
ਮੈਂ ਤੁਹਾਡੇ ਪੁੱਤਰ ਸਮੇਤ ਤੁਹਾਡਾ ਵਿਨਾਸ਼ ਕਰਕੇ ਰੱਖ ਦਿਆਂਗਾ, ਤਾਂ ਮੈਂ ਪ੍ਰਿਥੀਆ ਕਹਾਵਾਂਗਾ ਆਪਣਾ ਨਾਂ, ਕਿਉਂਕਿ ਤੁਸੀਂ ਬੜਾ ਵੱਡਾ ਡਾਢਾ ਦੁੱਖ ਮੇਰੀ ਛਾਤੀ ਚ ਸੱਲ ਵਾਂਗੂ ਚੁਭਦੇ। ਜਿਵੇਂ ਸੱਲ ਚੁਭਦਾ ਨਾ, ਏਦਾਂ ਤੁਹਾਡਾ ਮੈਨੂੰ ਸੱਲ ਮੇਰੇ ਹਿਰਦੇ ਚ ਚੁਭਦਾ। ਪ੍ਰਿਥੀਏ ਦੀ ਹੁਣ ਸੱਚਾਈ ਮੂੰਹ ਤੋਂ ਉੱਕਰ ਉੱਕਰ ਕੇ ਸਾਹਮਣੇ ਆ ਰਹੀ ਹੈ। ਜਿਹੜਾ ਕਹਿੰਦਾ ਸੀ ਮੈਂ ਨੀ ਇਹ ਕੰਮ ਕੀਤਾ, ਹੁਣ ਸੱਚਾਈ ਆਪ ਹੀ ਮੂੰਹ ਤੋਂ ਵਰਣਨ ਕਰਕੇ ਦੱਸ ਰਿਹਾ ਕਿ ਚਾਹੁੰਦਾ ਆ ਪ੍ਰਿਥੀਆ, ਪਹਿਲਾਂ ਹੀ ਇਹ ਚਾਹੁੰਦਾ ਸੀ ਕਿ ਮੈਂ ਗੁਰੂ ਸਮੇਤ ਗੁਰੂ ਦੇ ਪੁੱਤਰ ਨੂੰ ਮਾਰ ਮੁਕਾਵਾਂ, ਤੇ ਕਹਿੰਦਾ ਹੁਣ ਗੁੱਸੇ ਵਿੱਚ ਆ ਗਿਆ ਨਾ, ਤੇ ਗੁੱਸੇ ਵਿੱਚ ਆ ਕੇ ਮੱਤ ਤੇ ਪੜਦਾ ਪੈ ਜਾਂਦਾ ਇਨਸਾਨ ਦੇ, ਫਿਰ ਕੋਈ ਸਮਝ ਨਹੀਂ ਆਉਂਦੀ ਮੈਂ ਕੀ ਕਹਿ ਰਿਹਾ। ਤੇ ਬੜੇ ਗੁੱਸੇ ਵਿੱਚ ਆਇਆ, ਕਹਿੰਦਾ ਜੀ ਮੈਂ ਤੁਹਾਡੇ ਪੁੱਤਰ ਸਮੇਤ ਤੁਹਾਡਾ ਵਿਨਾਸ਼ ਕਰ ਦਿਆਂਗਾ, ਤੁਸੀਂ ਸੱਲ ਬਣ ਕੇ ਮੇਰੀ ਛਾਤੀ ਚ ਚੁਭਦੇ ਹੋ, ਬੜੇ ਚਿਰ ਦੇ ਮੈਨੂੰ ਦੁਖੀ ਕਰ ਰਹੇ ਹੋ।
جائے دلی پور میں پکارو جہانگیر آگے.
میں چلیا ہوں دلی, ہوں میں اتنے نہیں ٹکنا, اتنے نہیں رہنا, ہوں میں دلی جاواں گا. یہ گل دلی تک پہنچے گی. یہ نہ سمجھو جی ہوں گل اتنے تک سیمت رہنی ہے. میں کسی تھلے چھوٹے موٹے نواب کول نہیں, ہندوستان دے بادشاہ جہانگیر کول جاواں گا. جہانگیر کول جا کے میں دلی پکار کراں گا.
سگری انیت کو سناو تو اے حال کو.
میں تہاڈیاں جیڑیاں اے انیتیاں نے نا تسی میرے نال کیتیاں نے, تہاڈا سارا حال, تہاڈیاں اے ساریاں کیتیاں ہوئیاں انیتیاں میں بادشاہ جہانگیر نو کلی کلی گل کر کے سناواں گا.
میں تو ٹھان ٹال کو نہ آنیو ات خیال کو.
میں تا پہلا ٹال مٹولا ہی کردا رہا بھی چلو رہن دیا, ٹالا ہی رکھا. میں اس پاسے اپنے من دا خیال ہی نہیں آن دتا, پر تسی مینوں ہن مجبور کر دتا. پہلا تا میں ٹال مٹولا کردا رہا, اس پاسے میں اپنا خیال نہیں آن دتا.
کرو سو اب کال کو تورک پٹھوں جال کو.
ہن میں اے کام کراں گا, ایہو جی کالنا کالاں گا کہ ترکاں دا ٹولا آئے گا ہن تہاڈے گھر. ہن میں نہیں آواں گا, میرے جان دی دیری ہے. ہن مسلماناں دیاں فوجاں آن گیاں تہاڈے گھر, وہ آ کے تانو پکڑ گیا تڈے پروار سمیت.
پار جا تنوج کے سمیت تیسی تھان
تہاڈی گھر والی سمیت. یہ بھی کلے تانو, تہاڈی گھر والی, تہاڈا پتر, تانو تینا نو میں اتھے نہیں چھڈن لگا. جڑے جڑے تہاڈے حمایتی, تہاڈی اپما کرن والے نے نا, چھڈنا میں انہاں نو بھی نہیں. میری اکھاں وچ وہ بھی رڑکدے نے. اشارہ بھائی گرداس جی ول بھی ہو رہا ہے. بھائی گرداس جی بھی پرتھوی چند نو نک چنگی نکیل پائی سی. کہنا جڑے تہاڈے حمایتی نے میں چھڈنا انہاں نو بھی نہیں.
پکر منگاؤں کھید سات تتکال کو.
کلے کلے نو پھڑ کے منگاواں گا میں نہیں. اتھے میں تا بیٹھے نو حکم ہی چلاونا. اتھے میرا تا حکم چلنا. میرے تے بتی دنداں تو جڑی جوان تو آواز نکلنی مننی جانی. اتھے بیٹھا بیٹھا جوان لاواں گا تے توانو کلے کلے نو پکڑ کے اتھے اپنے کول منگاواں گا.
دکھت پکارے جب چوٹ بونے ہوئے کم.
اتھے توانو کئی پرکار دے کھید دیاں گا. کھید کہندے نے دکھ نو. دکھ دیاں گا, تسدد دیاں گا. تے دکھ دے ہوئے پھر تسی پکارا کرو گے نا, تے پھر کسے طریقے نال چھوٹ نہیں سکو گے. جدو دکھی ہو کے پکارو گے تے دکھی ہو کے پھر تسی چھوٹ نہیں سکو گے. توانو کوئی چھڈے گا نہیں.
تب پھل پہ میری آنکھ پئی لال کو.
پھر تانو پتا لگے گا میری اکھا لال ہوئی تانو کی پھل دیندیاں نے. ہالے تا کہندے ہو نا میری اکھا لال نو ویکھ کے تسی ڈردے نہیں. پرتیا کہندا پھر پتا لگے گا میری اکھا لال ہوئی کی رنگ بکھوندیاں. جدو پھڑ کے تانو اتھے منگاواں گا, پکڑ کے تانو تشدد دیواں گا, دکھی ہو کے پکارا کرو گے, کوئی تہاڈی باہ نہیں پھڑے گا. اس وقت تانو پتا لگے گا کہ میری اکھا لال کی کر سکدیاں نے. حالے نہیں نا پتا, حالے تا گلا کر رہے ہو. ادو پتا لگے گا, ادو رنگ وکھاواں گا.
گرتا نہ چوروں پھیر لہو کر جور مہا.
میں گریائی نہیں چھڈنی تہاڈے کول. اے گریائی میں اپنی باہاں دے جور نال لے لواں گا, اپنی طاقت نال, اپنے تان نال لواں گا.
سکھ سو سپت سنگھ چھیڑیو تے ترال کو.
تسی سپے ہوئے شیر نو جگا دتا ہے گرو ارجن جی. میں ستا پیا سی ہن تائیں, تسی سپے ہوئے ببر شیر نو جگا دتا ہے, تے ہن سپے ہوئے شیر نو جگان دا پھل تانو ملے گا. کہ ستا ہویا شیر جاگ کے کنا بھیانک ہو سکتا ہے, کنا کرال ہو سکتا ہے, ادا ہوں تنو پتا لگے گا.
جیسے ہاتھ نال کو پکڑ لے وصال کو.
جویں کسے نے بھیانک سپ نو جڑا بڑا زہریلا ہوئے, تے زہریلے ناگ نو جویں کسے نے ہاتھ چ پکڑ لیا ہوئے نا, تے پھر ادو پتا لگتا جدو ڈسد, پھر ادے زہر دا پتا لگتا. تسی کرنڈیے ناگ نو ہاتھ پایا ہے گرو ارجن جی. میں او کرنڈیا ناگ ہاں, میرے چ زہر بھریا پیا ہے. اس زہر دا رنگ ہن میں تانو وکھاواں گا.
نہ جانے بکی بیال کو سو جانے ایسے حال کو.
جدو تک اُنو زہر دا نہیں نا پتا ہوندا, اُدو تک ہاتھ پا کے رکھدا ہے. جدو پھر اُدا زہر ویکھدا تے پھر سہم دے نال زہر دی ਉਸ ਤਸੀਰ ਦੇ ਨਾਲ ਹੀ ਉਹ ਬੰਦਾ ਮਰ ਜਾਂਦਾ ਜਿਹੜਾ ਜ਼ਹਿਰੀਲੇ ਨਾਗ ਨੂੰ ਜਾਂ ਸੱਪ ਨੂੰ ਹੱਥ ਪਾ ਲਵੇ।
ਸ਼੍ਰੀ ਗੁਰੂ ਬਥਾਨੀ ਜਗਦੀਸ਼ ਜੀ ਮਠਾਨੀ ਬਿਦ।
ਜਦੋਂ ਬਾਬੇ ਪ੍ਰਿਥੀ ਚੰਦ ਨੇ ਗੱਲਾਂ ਕਹੀਆਂ ਸੁਣ ਕੇ ਜਗਤ ਗੁਰੂ ਗੁਰੂ ਅਰਜਨ ਸਾਹਿਬ ਜਿਨ੍ਹਾਂ ਦਾ ਸੁਭਾਅ ਐਨ ਠੰਡਾ ਠਾਰ ਸ਼ੀਤਲ ਸ਼ਾਂਤ ਤਪਦੀ ਲੋਹ ਤੇ ਬੈਠੇ ਵੀ ਜਿਹੜੇ ਸ਼ਾਂਤ ਰਹਿਣ ਵਾਲੇ ਨੇ, ਬਾਬੇ ਪ੍ਰਿਥੀ ਚੰਦ ਦੀ ਗੱਲ ਸੁਣ ਕੇ ਮਹਾਰਾਜ ਜੀ ਕਹਿੰਦੇ, ਬਾਬਾ ਜੀ ਵੀਰ ਜੀ ਨਾ ਤੁਹਾਡੇ ਕੀਤਿਆਂ ਕੁਝ ਹੋਣਾ ਨਾ ਸਾਡੇ, ਹੋਣਾ ਤਾਂ ਉਹ ਹੈ ਜੋ ਜਗਤ ਦੇ ਈਸ਼ਵਰ ਪਰਮੇਸ਼ਰ ਨੇ ਕਰਨਾ। ਕਰਨ ਕਰਾਉਣ ਵਾਲਾ ਤਾਂ ਪਰਮੇਸ਼ਰ ਹੈ ਨਾ, ਜਗਤ ਦਾ ਈਸ਼ਵਰ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਹੈ, ਉਸ ਨੇ ਜੋ ਕਰਨਾ ਉਹ ਕੁਝ ਹੋਣ ਵਾਲਾ।
ਸੋਈ ਹਮ ਮਾਨੀ ਸੁਖ ਖਾਨੀ ਮਨ ਜਾਣ ਕੇ।
ਜੋ ਪਰਮੇਸ਼ਰ ਕਰੇਗਾ ਅਸੀਂ ਉਹਨੂੰ ਸਰਬ ਸੁੱਖਾਂ ਦੀ ਖਾਣ ਸਮਝ ਕੇ ਮੰਨਾਂਗੇ ਕਿ ਪਰਮੇਸ਼ਰ ਜੋ ਕਰ ਰਿਹਾ ਭਲਾ ਕਰ ਰਿਹਾ। ਗੁਰੂ ਅਰਜਨ ਸਾਹਿਬ ਕਹਿੰਦੇ ਅਸੀਂ ਇਹ ਨਹੀਂ ਸਮਝਾਂਗੇ ਪ੍ਰਿਥੀ ਚੰਦ ਨੇ ਕੀਤਾ, ਜੇ ਤੁਸੀਂ ਜਾ ਕੇ ਕੁਝ ਕਰਦੇ ਵੀ ਹੋ ਤੇ ਤੁਸੀਂ ਕਰਨ ਜੋਗੇ ਨਹੀਂ, ਕਰਾਉਣ ਵਾਲਾ ਤਾਂ ਪਰਮੇਸ਼ਰ ਹੈ। ਇਸ ਕਰਕੇ ਅਸੀਂ ਤਾਂ ਪਰਮੇਸ਼ਰ ਦਾ ਕੀਤਾ ਸਮਝ ਕੇ ਪਰਮੇਸ਼ਰ ਦੀ ਰਜ਼ਾ ਨੂੰ ਸਾਰੇ ਸੁੱਖਾਂ ਦੀ ਖਾਣ ਸਮਝ ਕੇ ਪ੍ਰਵਾਨ ਕਰਾਂਗੇ।
ਸ਼੍ਰੀ ਹਰਗੋਬਿੰਦ ਕਿਨ ਪੁੱਤਰ ਵੈ ਬੇਲੰਦ ਬਲੀ।
ਪਰ ਇੱਕ ਗੱਲ ਤੁਹਾਨੂੰ ਆਉਣ ਵਾਲੇ ਸਮੇਂ ਦੀ ਦੱਸਦਿਆਂ, ਬਾਬਾ ਪ੍ਰਿਥੀ ਚੰਦ ਜੀ ਸ਼੍ਰੀ ਹਰਗੋਬਿੰਦ ਸਾਹਿਬ ਦੇ ਪੋਤਰੇ ਸ਼ਮਸ਼ੇਰੇ ਬਹਾਦਰ ਬੜੇ ਬਲੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੋਣਗੇ। ਸ਼੍ਰੀ ਹਰਗੋਬਿੰਦ ਸਾਹਿਬ ਦੇ ਪੋਤਰੇ ਹੋਣਗੇ, ਬੜੇ ਬਲੀ ਹੋਣਗੇ, ਬੜੇ ਤਾਕਤਵਰ ਹੋਣਗੇ।
ਪੰਥ ਕੋ ਪ੍ਰਕਾਸ਼ ਹੈ ਗੋ ਵਿਸਾਲ ਤੇਜ ਸਾਨ ਕੀ।
ਉਹ ਬੜਾ ਤੇਜਸਵੀ ਪੰਥ ਸਾਜਣਗੇ, ਬੜੇ ਤੇਜ ਪੰਥ ਵਾਲਾ, ਜਿਹੜਾ ਜਿਹਦੇ ਚ ਬੜਾ ਤੇਜ ਹੋਵੇਗਾ, ਜ਼ਾਹੋ ਜ਼ਲਾਲ ਹੋਵੇਗਾ, ਇਹੋ ਜਿਹਾ ਤੇਜਸਵੀ ਪੰਥ ਸ੍ਰੀ ਹਰਗੋਬਿੰਦ ਸਾਹਿਬ ਦੇ ਪੋਤਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਜਣਗੇ।
ਸਿੱਖਣ ਕੋ ਸਿੱਖ ਤੇਰੋ ਬਾਂਸ ਬਨ ਜਹ ਮਿਲ।
ਬਾਬਾ ਪ੍ਰਿਥੀ ਚੰਦ ਜੀ ਤੁਸੀਂ ਅੱਜ ਨਹੀਂ ਮਿਲਦੇ ਸਾਨੂੰ, ਤੁਹਾਡੇ ਪੁੱਤਰ ਨਹੀਂ ਮਿਲਣਗੇ, ਪੋਤਰੇ ਨਹੀਂ ਮਿਲਣਗੇ, ਪਰ ਤੁਹਾਡਾ ਜਿਹੜਾ ਬੰਸ ਹੈ ਨਾ, ਜਿਹੜਾ ਪੰਥ ਗੁਰੂ ਕਲਗੀਧਰ ਜੀ ਸਾਜਣਗੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਸ ਪੰਥ ਦੇ ਜਿਹੜੇ ਸਿੱਖ ਨੇ, ਸਿੰਘ ਨੇ, ਤੇਰੀ ਬੰਸ਼ ਦੇ ਜਿਹੜੇ ਬੱਚੇ ਨੇ, ਉਹਨਾਂ ਸਿੱਖਾਂ ਦੇ ਸਿੱਖ ਬਣਨਗੇ ਅੱਗੇ, ਉਹਨਾਂ ਸਿੱਖਾਂ ਦੇ ਵੀ ਸਿੱਖ ਬਣਨਗੇ। ਅੱਜ ਤੇ ਤੂੰ ਗੁਰੂ ਘਰ ਦੀ ਬਰਾਬਰੀ ਕਰਨਾ ਚਾਹੁੰਦਾ, ਕੋਈ ਸਮਾਂ ਐਸਾ ਆਵੇਗਾ ਕਿ ਤੇਰੀ ਬੰਸ਼, ਤੇਰੇ ਬੱਚੇ ਜਿਹੜੇ ਅੱਗੇ ਆਉਣ ਵਾਲੀ ਅੰਸ਼ ਬੰਸ਼ ਹੈ, ਉਹ ਗੁਰੂ ਕਲਗੀਧਰ ਦਾ ਪੰਥ ਜੋ ਹੋਵੇਗਾ, ਉਹਨਾਂ ਸਿੱਖਾਂ ਦੇ ਵੀ ਸਿੱਖ ਬਣਨਗੇ।
ਪਾਏ ਅਸਹੀਨਤਾ ਜੋ ਪਾਕੇ ਤੂੰ ਮਹਾਨ ਕਹਿ।
ਜਿਹਨੂੰ ਤੂੰ ਆਪਣੇ ਆਪ ਨੂੰ ਮਹਾਨ ਦੱਸਦਾ ਨਾ, ਤੈਨੂੰ ਇਹੋ ਜਿਹੀ ਹੀਣਤਾਈ ਪ੍ਰਾਪਤ ਹੋਣੀ ਆ, ਉਦੋਂ ਤੇਰੀ ਜਿਹੜੀ ਵੰਸ਼ ਆ ਉਹਨੂੰ ਵੀ ਏਡੀ ਹੀਣਤਾਈ ਪ੍ਰਾਪਤ ਹੋਵੇਗੀ ਕਿ ਗੁਰੂ ਘਰ ਦੇ ਸਿੱਖਾਂ ਦੇ ਉਹਨਾਂ ਨੂੰ ਜਾ ਕੇ ਸਿੱਖ ਬਣਨਾ ਪਵੇਗਾ, ਤਾਂ ਬਖਸ਼ੇ ਜਾਣਗੇ ਉਹ। ਉਹਨਾਂ ਨੂੰ ਕੋਈ ਮੂੰਹ ਨਹੀਂ ਲਾਵੇਗਾ, ਪਰ ਤਾਂ ਬਖਸ਼ੇ ਜਾਣਗੇ ਜਦੋਂ ਸਿੱਖਾਂ ਦੀ ਸ਼ਰਨ ਚ ਪੈਣਗੇ।
ਅਚਲ ਕਲੰਕ ਤੇਰੇ ਅਮਿਟ ਮੇ ਅੰਕ ਕੇ ਜੋ।
ਪ੍ਰਿਥੀ ਚੰਦ ਤੇਰੇ ਮੂੰਹ ਤੇ ਅਚਲ ਕਲੰਕ ਲੱਗ ਗਿਆ ਜਿਹੜਾ ਹੁਣ ਮਿਟਣ ਵਾਲਾ ਨਹੀਂ।
ਸੁਨ ਸੁਨ ਦੁੱਖ ਹੈ ਤੇਰੇ ਦੋਸ਼ ਬੁਰੋ ਮਾਨ ਕੈ।
ਤੇਰੀ ਅੰਸ ਵੰਸ਼ ਜਿਹੜੀ ਹੈ ਤੇਰੇ ਦੋਸ਼ਾਂ ਨੂੰ ਸੁਣ ਸੁਣ ਕੇ ਵਿਚੋਂ ਉਹ ਵੀ ਅੱਗੋਂ ਦੁਖੀ ਹੋਣਗੇ ਕਿ ਸਾਡਾ ਵਡੇਰਾ ਕਿੱਡਾ ਪਾਪੀ ਹੋਇਆ, ਕਿੱਡਾ ਗੁਨਾਹਗਾਰ ਹੋਇਆ, ਉਹ ਵੀ ਸੁਣ ਸੁਣ ਕੇ ਦੁਖੀ ਹੋਣਗੇ।
ਦੋਹਰਾ ਕਰਤ ਪਾਪ ਸੁਖ ਚਤ ਨਹੀਂ, ਦੁਰ ਮਤ ਮਤ ਸਰ ਤਾਰ।
ਬਾਬਾ ਜੀ ਤੁਸੀਂ ਪਾਪ ਕਰਦੇ ਆ ਸੁਖਚਦੇ ਨਹੀਂ, ਤੇ ਭੈੜੀ ਮਤ ਖੋਟੀ ਮਤ ਤੁਸੀਂ ਆਪਣੇ ਅੰਦਰ ਧਾਰਨ ਕੀਤੀ ਹੋਈ ਹੈ।
ਬਨ ਬਨ ਦੀਨ ਸੋ ਬੇਨਤੀ, ਪਾਖੋ ਤੁਰਤ ਆਧਾਰ।
ਹੁਣ ਉਹ ਨੋਬਤ ਵੀ ਆ ਗਈ ਹੈ ਤੁਹਾਡੇ ਤੇ ਕਿ ਤੁਸੀਂ ਦੀਨ ਬਣ ਬਣ ਕੇ ਘਗਿਆ ਘਗਿਆ ਕੇ ਤੁਰਕਾਂ ਦੇ ਅੱਗੇ ਹੱਥ ਜੋੜ ਜੋੜ ਬੇਨਤੀਆਂ ਕਰੋਗੇ। ਜਿਹੜੇ ਹੱਥ ਗੁਰੂ ਨਾਨਕ ਸਾਹਿਬ ਅੱਗੇ ਜੁੜ ਕੇ ਬੇਨਤੀਆਂ ਕਰਨ ਵਾਸਤੇ ਮਿਲੇ ਨੇ, ਉਹ ਹੱਥ ਜੋੜ ਕੇ ਹੁਣ ਤੁਰਕਾਂ ਅੱਗੇ ਬੇਨਤੀਆਂ ਕਰੋਗੇ, ਇਹ ਆਸਾਰ ਤੁਹਾਡੇ ਤੇ ਆ ਗਏ ਨੇ। ਤੁਹਾਡੀ ਇਹ ਹਾਲਤ ਪ੍ਰਿਥੀ ਚੰਦ ਜੀ ਹੋਣ ਵਾਲੀ ਹੈ ਕਿ ਤੁਸੀਂ ਤੁਰਕਾਂ ਅੱਗੇ ਦੀਨ ਦੀਨ ਹੋ ਕੇ ਬੇਨਤੀਆਂ ਕਰੋਗੇ।
ਅਦਕ ਸਪਰਦਾ ਬਦ ਚਲੀ, ਕੈ ਸੁਨ ਪਾਤ ਕਠੋਰ।
ਇਸ ਤਰ੍ਹਾਂ ਕਾਫੀ ਸਪਰਧਾ ਵਧੀ, ਵਿਵਾਦ ਜਿਹੜਾ ਚਰਚਾ ਸੀ ਉਹ ਕਾਫੀ ਵੱਧ ਗਈ। ਪ੍ਰਿਥੀ ਚੰਦ ਬੜੇ ਖੋਟੇ ਭੈੜੇ ਭੈੜੇ ਬੋਲ ਸਤਿਗੁਰੂ ਜੀ ਨੂੰ ਬੋਲ ਰਿਹਾ।
ਗਾਰ ਦੇਤ ਪ੍ਰਿਥੀਆ ਉਠਿਓ ਗਮਨਿਓ ਨਿਜ ਤਾਰੇ ਔਰ।
ਗਾਲਾਂ ਤੱਕ ਵੀ ਆ ਪਹੁੰਚਿਆ ਇਹਨੇ, ਜ਼ੁਬਾਨ ਤੋਂ ਭੈੜੀਆਂ ਗਾਲਾਂ ਕੱਢਣੀਆਂ ਵੀ ਸ਼ੁਰੂ ਕਰ ਦਿੱਤੀਆਂ।
ਨਰਕ ਪਰਨ ਕੀ ਕਰਤ ਮਤ ਚਿੰਤਾ ਨਦੀ ਵਿਸਾਲ।
ਪ੍ਰਿਥੀਆ ਉਹ ਕੰਮ ਕਰ ਰਿਹਾ ਜਿਹਦੇ ਨਾਲ ਇਹਨੂੰ ਨਰਕਾਂ ਚ ਪੈਣਾ ਪੈਣਾ, ਨਰਕਾਂ ਦੇ ਵਿਚ ਪੈਣ ਨੂੰ ਕਾਲਾ ਹੋ ਰਿਹਾ, ਔਰ ਚਿੰਤਾ ਦੀ ਵਿਸ਼ਾਲ ਨਦੀ ਵਿਚ ਵਹਿੰਦਾ ਜਾ ਰਿਹਾ।
ਬਯੋ ਜਾਤ ਡੂਬਤ ਸਕਲ ਕਲ ਮਲ ਕਲਤ ਕਰਾਲ।
ਕਲਯੁਗ ਦੇ ਬੜੇ ਪਾਪ ਇਹਦੇ ਤੇ ਭਾਰੀ ਹੋ ਰਹੇ ਨੇ, ਔਰ ਉਹਨਾਂ ਪਾਪਾਂ ਕਰਕੇ ਡੁੱਬਦਾ ਚਲਿਆ ਜਾ ਰਿਹਾ। ਪ੍ਰਿਥੀ ਜੰਦ ਚਿੰਤਾ ਦੀ ਨਦੀ ਵਿਚ ਡੁੱਬਦਾ ਚਲਿਆ ਜਾ ਰਿਹਾ, ਵਹਿੰਦਾ ਚਲਿਆ ਜਾ ਰਿਹਾ। ਔਰ ਪ੍ਰਿਥੀਆ ਹੋਰ ਵੀ ਕੁਝ ਭੈੜੇ ਸ਼ਬਦ ਬੋਲ ਰਿਹਾ। ਬਾਬਾ ਮਹਾਦੇਵ ਜੀ ਨੂੰ ਪਤਾ ਲੱਗਾ, ਉਹ ਆ ਕੇ ਪ੍ਰਿਥੀਏ ਨੂੰ ਸਮਝਾ ਰਹੇ ਨੇ, ਪਰ ਪ੍ਰਿਥੀਆ ਸਮਝਣ ਵਾਲੇ ਪਾਸੇ ਨਹੀਂ ਪਿਆ ਆਉਂਦਾ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ
ਅਵਨਾਸੀ ਅਗਨਾਸ,
ਹੇ ਪੂਰਨ ਹੇ ਸਰਬਮੈ
ਦੁਖ ਭੰਜਨ ਗੁਣ ਦਾਸ,
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ
ਜਾਕੇ ਸਦਾ ਬਿਵੇਕ,
ਹੇ ਅਪਰੰਪਰ ਹਰ ਹਰੇ
ਹੈ ਪੀਓ ਅਣਹਾਰ,
ਹੇ ਸੰਤ ਕੈ ਸਦਾ ਸੰਗ
ਧਾਰਾ
ਹੇ ਠਾਕੁਰ ਹਾਂ ਦਾਸ ਰੋ,
ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾਮ ਦਾਨ
ਕੋਈ ਐ ਪਰੋ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਤ ਦਿਆਲ,
ਏਕ ਅੱਖਰ ਹਰ ਮਨ ਬਸਤ
ਮਨ ਗੋਤ ਨਿਆਲ,
ਵਾਹਿਗੁਰੂ ਨਾਮ ਜਹਾਜ ਹੈ
ਅੜੇ ਸੋਤਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ
ਪਾਰੇ ਉਤਾਰਨਿਆ,
ਵਾਹਿਗੁਰੂ ਨਾਮ ਜਹਾਜ ਹੈ
ਜੜੇ ਸੋਤਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ
ਪਾਰੇ ਉਤਾਰਨਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ ਬੇਨਤੀ ਹੈ ਕਿ ਆਉਣ ਵਾਲੇ ਦਿਨਾਂ ਚ 17, 18 ਔਰ 19 ਜੂਨ ਨੂੰ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਦੇ ਬਾਹਰ ਦੀਵਾਨ ਹਾਲ ਵਿਚ ਇਕ ਗੁਰਮਤ ਸਿਖਲਾਈ ਕੈਂਪ ਧਰਮ ਪ੍ਰਚਾਰ ਕਮੇਟੀ ਵੱਲੋਂ ਲੱਗ ਰਿਹਾ ਹੈ, ਜਿਸ ਦਾ ਸਮਾਂ ਸਵੇਰੇ 10 ਵਜੇ ਤੋਂ